ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਕੀਰਤਨ ਰਬਾਬ ਦੇ ਨਾਲ ਭਾਈ ਮਰਦਾਨੇ ਦੇ ਨਾਲ ਮਿਲ ਕੇ ਕਰਨਾ ਉਹ ਪਾਕ ਪਟਨ ਦੀ ਠੇਰੀ 'ਤੇ ਹੋਇਆ, ਜਿੱਥੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਾਜੀ ਦੇ ਨਾਲ ਕੀਰਤਨ ਕਰਨਾ ਆਰੰਭ ਹੋਇਆ ਉਹ ਹੈ ਪਾਕ ਪਟਨ ਦੀ ਠੇਰੀ। ਅੰਮ੍ਰਿਤ ਵੇਲਾ ਭਾਈ ਮਰਦਾਨੇ ਨੇ ਆਸਾ ਦੀਆਂ ਸੁਰਾਂ ਲਾਈਆਂ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਰਗਾਹੀ ਬਣੀ ਆਪਣੀ ਪਵਿੱਤਰ ਰਸਨਾ ਤੋਂ ਉਚਾਰੀ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂੰ। ਇਹ ਸਲੋਕ ਰਬਾਬ ਦੇ ਨਾਲ ਸਤਿਗੁਰਾਂ ਨੇ ਸਭ ਤੋਂ ਪਹਿਲੀ ਵਾਰ ਗਾਇਨ ਕੀਤਾ ਤੇ ਉਸ ਸਮੇਂ ਗੁਰਮੁਖੋ ਆਪ ਹਿਰਦੇ ਵਿੱਚ ਝਾਤੀ ਮਾਰੋ, ਕਿਹੋ ਜਿਹਾ ਆਨੰਦ ਹੋਵੇਗਾ ਜਦੋਂ ਸਤਿਗੁਰੂ ਨਾਨਕ ਦੇਵ ਜੀ ਖੁਦ ਕੀਰਤਨ ਕਰਦੇ ਹੋਣਗੇ। ਜੰਗਲਾਂ ਦੇ ਪੰਛੀ ਮੋਮ ਹੋ ਗਏ, ਸੁਰਤਾਂ ਜੁੜ ਗਈਆਂ, ਸੁਣ ਬੀਤ ਗਿਆ ਅੰਮ੍ਰਿਤ ਵੇਲੇ ਮਰਦਾਨੇ ਵਰਗੇ ਕਾਰੀਗਰ ਰਾਗੀ ਦਾ ਸਾਜ ਵਜਾਉਣਾ, ਆਪ ਨਿਰੰਕਾਰ ਨੇ ਨਿਰੰਕਾਰ ਦੀ ਬਾਣੀ ਗਾਉਣੀ। ਜਦੋਂ ਇਹ ਸਲੋਕ ਗਾਇਨ ਕੀਤੇ ਤੇ ਦੂਜਾ ਸਲੋਕ ਉਚਾਰਿਆ, ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿ ਅਸਮਾਏ। ਇਹ ਸਲੋਕ ਜਨਮ ਸਾਖੀ ਵਿੱਚ ਆਉਂਦਾ ਤੇ ਜਦੋਂ ਇਹਨਾਂ ਸਲੋਕਾਂ ਦਾ ਗਾਇਨ ਕੀਤਾ, ਪਾਕ ਪਟਨ ਵਿੱਚ ਆਏ ਹੋਏ ਫਕੀਰ ਦਰਵੇਸ਼ ਲੋਕ ਬਾਹਰ ਫਿਰਨ ਤੁਰਨ ਵਾਸਤੇ ਆਏ, ਉਹਨਾਂ ਦੇ ਕੰਨਾਂ ਵਿੱਚ ਮਿੱਠੀ ਧੁਨ ਪਈ, ਰਾਗ ਦੀਆਂ ਸੁਰਾਂ ਦੀ ਆਵਾਜ਼ ਪਈ। ਉਹ ਮੁਸਲਮਾਨ ਸੂਫੀ ਫਕੀਰ ਗੁੱਸਾ ਗਿਲਾ ਕਰ ਗਏ, ਕ੍ਰੋਧਿਤ ਹੋ ਗਏ, ਇਹ ਕੌਣ ਆ ਗਿਆ ਜੋ ਸਾਡੇ ਹਜ ਵਾਲੇ ਦਿਨ ਇਬਾਦਤ ਵਾਲੇ ਦਿਨ ਰਾਗ ਗਾ ਰਿਹਾ ਹੈ। ਇਤਿਹਾਸ ਗਵਾਹ ਹੈ ਪ੍ਰੇਮੀਓ ਕਿ ਮੁਸਲਮਾਨ ਸ਼ਰ੍ਹਾ ਦਾ ਅਸੂਲ ਹੈ ਕਿ ਜਿਸ ਸਮੇਂ ਪਰਮਾਤਮਾ ਦੀ ਖੁਦਾ ਦੀ ਬੰਦਗੀ ਕਰਨੀ ਹੋਵੇ, ਅੱਲਾ ਦੀ ਇਬਾਦਤ ਕਰਨੀ ਹੋਵੇ, ਉਸ ਸਮੇਂ ਰਾਗ ਨਹੀਂ ਗਾਉਣਾ ਚਾਹੀਦਾ, ਕਿਉਂਕਿ ਇਸਲਾਮ ਸ਼ਰ੍ਹਾ ਵਿੱਚ ਰਾਗ ਨੂੰ ਸ਼ੈਤਾਨ ਦਾ ਦਰਜਾ ਦਿੱਤਾ ਹੈ। ਰਾਗ ਤੋਂ ਸ਼ੈਤਾਨ ਪੈਦਾ ਹੋਣਾ ਮੰਨਿਆ, ਇਸੇ ਕਰਕੇ ਸਾਡੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਜ਼ਿਕਰ ਹੈ, ਔਰੰਗਜ਼ੇਬ ਬਾਦਸ਼ਾਹ ਨੇ 16 ਸਾਲ ਹਿੰਦੁਸਤਾਨ ਵਿੱਚ ਰਾਗ ਬੰਦ ਰੱਖਿਆ। ਉਹਨੇ ਕਿਸੇ ਰਾਗੀ ਨੂੰ ਰਾਗ ਨਹੀਂ ਗਾਉਣ ਦਿੱਤਾ, ਕਿਉਂਕਿ ਕੱਟੜ ਸ਼ਰਾਬਾਦੀ ਸੀ। ਬੜੇ ਜਲੂਸ ਕੱਢੇ ਰਾਗੀਆਂ ਨੇ, ਬੜੇ ਪ੍ਰੋਟੈਸਟ ਕੀਤੇ, ਪਰ ਉਸਨੇ ਇੱਕ ਨਹੀਂ ਮੰਨੀ। ਇੱਕ ਉਹਦੀ ਲੜਕੀ ਹੋਈ ਹੈ ਸਪੁੱਤਰੀ, ਜਿਹਦਾ ਨਾਮ ਹੈ ਜ਼ੇਬ ਉਲ ਨਿਸ਼ਾ। ਇਹ ਪੜ੍ਹੀ ਲਿਖੀ ਸੀ ਤੇ ਚੰਗੀ ਸ਼ਾਇਰ ਸੀ। ਇਹ ਬੜੀ ਦੁਖੀ ਸੀ ਕਿ ਮੇਰੇ ਅੱਬਾ ਨੇ ਰਾਗੀਆਂ ਦਾ ਰਾਗ ਕਿਉਂ ਬੰਦ ਕੀਤਾ। ਇੱਕ ਦਿਨ ਬਾਗ ਵਿੱਚ ਆਪਣੇ ਅੱਬਾ ਨਾਲ ਸ਼ੈਰ ਕਰ ਰਹੀ ਸੀ ਜ਼ੇਬ ਉਲ ਨਿਸ਼ਾ, ਕੋਇਲਾਂ ਬੋਲੀਆਂ, ਕੋਇਲਾਂ ਨੇ ਰਾਗ ਅਲਾਪੇ। ਇਹਨੇ ਮੌਕਾ ਸੰਭਾਲਿਆ, ਔਰੰਗਜ਼ੇਬ ਆਪਣੇ ਪਿਤਾ ਨੂੰ ਕਹਿਣ ਲੱਗੀ, ਅੱਬਾ ਜਾਨ ਐਵੇਂ ਮਾਣ ਨਾ ਕਰ, ਤੂੰ ਰਾਗੀਆਂ ਦਾ ਰਾਗ ਬੰਦ ਕਰ ਦਿੱਤਾ, ਆਹ ਵੇਖ ਪੰਛੀ ਵੀ ਗਾਉਂਦੇ ਫਿਰਦੇ ਨੇ, ਤੂੰ ਕਿਹਦਾ ਰਾਗ ਬੰਦ ਕਰੇਗਾ। ਉਹ ਆਪਣੀ ਲੜਕੀ ਧੀ ਜ਼ੇਬ ਉਲ ਨਿਸ਼ਾ ਦਾ ਇਹ ਬਚਨ ਸੁਣ ਕੇ 16 ਸਾਲ ਬਾਅਦ ਔਰੰਗਜ਼ੇਬ ਨੇ ਰਾਗੀਆਂ ਨੂੰ ਰਾਗ ਗਾਉਣ ਦੀ ਇਜਾਜ਼ਤ ਦਿੱਤੀ ਸੀ, ਕਿਉਂਕਿ ਮੁਸਲਮਾਨ ਸ਼ਰ੍ਹਾ ਵਿੱਚ ਰਾਗ ਸ਼ੈਤਾਨ ਦਾ ਦਰਜਾ ਰੱਖਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਾਗ ਗਾ ਰਹੇ ਨੇ ਅੰਮ੍ਰਿਤ ਵੇਲੇ। ਜਦੋਂ ਉੱਥੋਂ ਦੇ ਮੁਸਲਮਾਨ ਫਕੀਰਾਂ ਨੇ ਸੁਣਿਆ ਕਿ ਸਾਡੀ ਸ਼ਰ੍ਹਾ ਤੋਂ ਉਲਟ ਗੱਲ ਹੋ ਰਹੀ ਹੈ, ਬੜੇ ਗੁੱਸੇ ਦੇ ਨਾਲ ਗੁਰਾਂ ਵੱਲ ਤੁਰੇ, ਪਰ ਜਿਉਂ ਕੋਲ ਆ ਕੇ ਧੰਨ ਗੁਰੂ ਨਾਨਕ ਨਿਰੰਕਾਰ ਜੀ ਦੇ ਦਰਸ਼ਨ ਕੀਤੇ, ਗੁੱਸਾ ਕਿੱਥੇ ਰਹਿਣਾ ਸੀ, ਮਨ ਵਿੱਚ ਸ਼ਾਂਤੀ ਆ ਗਈ। ਕੋਈ 10-20 ਮਣ 50 ਮਣ ਅੱਗ ਕੋਈ ਟਰੱਕਾਂ ਗੱਡਿਆਂ ਵਿੱਚ ਪਾ ਕੇ ਨਹਿਰ ਵਿੱਚ ਗੇਰ ਦੇਵੇ ਤਾਂ ਅੱਗ ਦਾ ਰਹਿਣਾ ਕੱਖ ਨਹੀਂ ਅਤੇ ਨਹਿਰ ਦਾ ਵਿਗੜਨਾ ਕੱਖ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਸ਼ਾਂਤੀ ਦੇ ਸਮੁੰਦਰ, ਉਹ ਜਿੰਨੇ ਕ੍ਰੋਧਿਤ ਹੋ ਕੇ ਆਏ ਠੰਡੇ ਠਾਰ ਹੋ ਕੇ ਗੁਰੂ ਜੀ ਦੇ ਕੋਲ ਬੈਠ ਗਏ। ਬੜਾ ਇਕੱਠ ਹੋ ਗਿਆ ਪਾਕ ਪਟਣ ਦੀ ਠੇਰੀ ਤੇ। ਜਦੋਂ ਸ਼ਬਦ ਹੋਇਆ ਪੂਰਾ, ਉਹਨਾਂ ਫਕੀਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਬਚਨ ਬਲਾਸ ਸ਼ੁਰੂ ਕੀਤੇ। ਬੜੇ ਵਿਦਵਾਨ ਸੀ, ਬੜੇ ਪੜ੍ਹੇ ਲਿਖੇ ਸੀ, ਬੜੇ ਜਪੀ ਤਪੀ ਸੀ। ਉਹਨਾਂ ਨੂੰ ਮਾਣ ਸੀ ਆਪਣੀ ਵਿਦਿਆ 'ਤੇ, ਮਾਣ ਸੀ ਆਪਣੇ ਕਰਮ ਕਾਂਡ ਉੱਤੇ, ਮਾਣ ਸੀ ਆਪਣੀ ਸ਼ਰ੍ਹਾ ਉੱਤੇ। ਲਓ ਗੁਰਮੁਖ ਪਿਆਰਿਓ, ਸ੍ਰੀ ਆਸ਼ਾ ਜੀ ਦੀ ਵਾਰ ਦਾ ਆਰੰਭ ਕਿੱਥੋਂ ਹੋਇਆ? ਉਹ ਬਾਬੇ ਫਰੀਦ ਦਾ ਸ਼ਹਿਰ ਪਾਕ ਪਟਨ, ਉਸ ਪਾਕ ਪਟਨ ਤੋਂ ਬਾਹਰ ਉੱਚਾ ਟਿੱਬਾ, ਜਿਸ ਟਿੱਬੇ ਉੱਤੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਜੀ ਸ਼ਬਦ ਗਾਇਨ ਕਰ ਰਹੇ ਨੇ। ਭੀੜ ਜੁੜ ਗਈ ਮੁਸਲਮਾਨ ਫਕੀਰਾਂ ਦੀ, ਉਹਨਾਂ ਮੁਸਲਮਾਨ ਫਕੀਰਾਂ ਨੇ ਜਿਨ੍ਹਾਂ ਦੇ ਕਰਮ ਜਾਗੇ, ਜਿਨ੍ਹਾਂ ਦੀ ਅੱਖ ਨੇ ਪਛਾਣ ਲਿਆ ਗੁਰੂ ਨਾਨਕ ਦੇਵ ਜੀ ਨੂੰ। ਨਾਨਕ ਸੇ ਅੱਖੜੀਆਂ ਬੇਅੰਨ, ਜਿੰਨੀ ਡਿਸੰਦੋ ਮਾਂ ਪਿਰੀ। ਅੱਖਾਂ ਇਹੀ ਹੁੰਦੀਆਂ ਨੇ ਪਰ ਇਹਨਾਂ ਦੀ ਤਸੀਰ ਬਦਲ ਜਾਂਦੀ ਹੈ। ਸੰਤ ਮਹਾਰਾਜ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਖ, ਵਾਹਿਗੁਰੂ ਦੇ ਨਾਲ ਲਿਵ ਲੀਨ, ਜੀਵਨ ਮੁਕਤ, ਉਹ ਬਚਨ ਕਰਦੇ ਹੁੰਦੇ ਸੀ, ਗੁਰਸਿੱਖੋ ਆਪਣੀਆਂ ਅੱਖਾਂ ਠੀਕ ਕਰੋ, ਆਪਣੀਆਂ ਨਜ਼ਰਾਂ ਠੀਕ ਕਰੋ। ਜਿੱਦਣ ਤੁਹਾਡੀਆਂ ਨਜ਼ਰਾਂ ਠੀਕ ਹੋ ਗਈਆਂ, ਜਿੱਦਣ ਤੁਹਾਡੀਆਂ ਅੱਖਾਂ ਠੀਕ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣਗੇ। ਇਹ ਬਾਣੀ ਹੀ ਗੁਰੂ ਸਰੂਪ ਹੈ, ਇਹ ਨਿਰੰਕਾਰ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪਰ ਸਾਡੀਆਂ ਅੱਖਾਂ ਵਿੱਚ ਦੇਖਣ ਦੀ ਤਸੀਰ ਨਹੀਂ ਹੈ। ਜਿਨ੍ਹਾਂ ਫਕੀਰਾਂ ਦੀਆਂ ਅੱਖਾਂ ਨਿਰਮਲ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਚੁੰਮੇ, ਸਿਜਦੇ ਕੀਤੇ, ਮੱਥੇ ਟੇਕੇ, ਇਬਾਦਤ ਕੀਤੀ। ਪਰ ਕੁਝ ਫਕੀਰ ਹਉਮੈ ਦੇ ਰੋਗੀ ਸੀ, ਸ਼ਰ੍ਹਾਂ ਵਿੱਚ ਕੱਟੜਵਾਦੀ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜਿਹੜੀ ਪਾਕ ਪਟਣ ਦੀ ਠੇਰੀ, ਬਾਬਾ ਫਰੀਦ ਜੀ ਦਾ ਪਾਕ ਪਟਣ ਸ਼ਹਿਰ, ਜੋ ਜੋ ਮੁਸਲਮਾਨ ਫਕੀਰਾਂ ਨੇ ਸਵਾਲ ਕੀਤੇ, ਉਹਨਾਂ ਸਵਾਲਾਂ ਦਾ ਜੋ ਜਵਾਬ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਉਹ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦੇ ਪਹਿਲੇ 9 ਸਲੋਕ ਹਨ। ਉਹਨਾਂ ਫਕੀਰਾਂ ਨੇ ਸਵਾਲ ਕੀਤੇ ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਕਿੱਥੋਂ ਆਰੰਭ ਕੀਤੇ? ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਆਸਾ ਜੀ ਦੀ ਵਾਰ ਦਾ ਆਰੰਭ, ਆਸਾ ਜੀ ਦੀ ਵਾਰ ਦੇ ਪਹਿਲੇ 9 ਸਲੋਕ, ਬਾਬੇ ਫਰੀਦ ਜੀ ਦੀ ਪਾਕ ਪਟਣ ਮਹਾਨ ਪਵਿੱਤਰ ਅਸਥਾਨ ਤੇ ਮਜ਼ਾਰ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ ਹਨ, ਜਿੱਥੋਂ ਆਸਾ ਜੀ ਦੀ ਵਾਰ ਦੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ। ਹਜ਼ਾਰਾਂ ਮੁਸਲਮਾਨ ਫਕੀਰ ਬੈਠੇ ਸੀ, ਸਭ ਦੀ ਤਸੱਲੀ ਕਰਦੇ ਗਏ ਮਹਾਰਾਜ, ਪਰ ਉਹਨਾਂ ਵਿੱਚ ਇੱਕ ਟੋਲਾ ਸੀ ਜਿਹੜੇ ਬਹੁਤ ਪੜ੍ਹੇ ਹੋਏ ਸੀ, ਬੜੇ ਵਿਦਵਾਨ ਸੀ, ਜਿਨ੍ਹਾਂ ਨੂੰ ਆਪਣੀ ਵਿਦਿਆ ਉੱਤੇ ਬਹੁਤ ਮਾਣ ਸੀ। ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਮਹਾਰਾਜ ਨੇ ਦਿੱਤੇ ਨੇ 9ਵੇਂ ਸਲੋਕ ਵਿੱਚ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਇੰਨੇ ਗ੍ਰੰਥ ਕੋਈ ਪੜ੍ਹ ਲਵੇ ਕਿ ਚੱਕ ਨਾ ਹੋਣ, ਗੱਡੇ ਲੱਦ ਲਈਏ, ਗੱਡੇ ਹੀ ਭਰ ਭਰ ਕੇ ਊਂਟ ਲੱਦ ਲਈਏ ਗ੍ਰੰਥਾਂ ਦੇ ਪੜ੍ਹ ਪੜ੍ਹ ਕੇ। ਅਤੇ ਜਿੱਥੇ ਨੂੰ ਜਾਵੇਂ, ਰਸਤੇ ਵਿੱਚ ਜਦੋਂ ਕੋਈ ਦਰਿਆ ਲੰਘਣਾ ਹੋਵੇ, ਬੇੜੀ ਭਰ ਜਾਵੇ ਤੇਰੇ ਗ੍ਰੰਥਾਂ ਦੇ ਨਾਲ, ਕਿਸੇ ਮੁਸਾਫਰ ਨੂੰ ਜਗ੍ਹਾ ਹੀ ਨਾ ਰਵੇ। ਤੇ ਇੰਨੇ ਗ੍ਰੰਥ ਕੋਈ ਪੜ੍ਹ ਲਵੇ, ਮਹਾਰਾਜ ਕਹਿੰਦੇ ਕਿ ਘਰ ਵਿੱਚ ਰੱਖਣ ਨੂੰ ਜਗ੍ਹਾ ਨਾ ਰਵੇ, ਟੋਏ ਪੱਟ ਕੇ ਗ੍ਰੰਥ ਰੱਖੀਏ, ਪੜ੍ਹ ਪੜ੍ਹ ਗੱਡੀਏ ਖਾਤ। ਖਾਤ ਕਹੀਏ ਟੋਆ। ਇੰਨੇ ਗ੍ਰੰਥ ਪੜ੍ਹ ਲਵੇ ਕਿ ਟੋਏ ਪੱਟ ਪੱਟ ਕੇ ਰੱਖਣੇ ਪੈਣ। ਤੇ ਜਿੰਨੀ ਉਮਰ, ਜਿੰਨੇ ਸਵਾਸ ਪੜ੍ਹੀਓ ਜਾਵੇ, ਜਿਤਨੇ ਮਹੀਨੇ, ਜਿਤਨੇ ਸਾਲ, ਸਭ ਕੋਈ ਗ੍ਰੰਥ ਪੜ੍ਹੀ ਜਾਵੇ, ਪੜ੍ਹੀ ਜਾਵੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਤੀਜਾ ਕਿੱਥੇ ਨਿਕਲਿਆ? ਮਹਾਰਾਜ ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹੋ ਮੈਂ ਝੱਖਣਾ ਝਾਖ। ਭਾਈ ਸਾਰੀ ਪੜ੍ਹਾਈ ਵਿੱਚੋਂ ਇੱਕ ਨਤੀਜਾ ਗੁਰੂ ਨਾਨਕ ਦੇਵ ਜੀ ਨੇ ਕੱਢਿਆ ਕਿ ਤੁਹਾਡੀ ਪੜ੍ਹਾਈ ਤਾਂ ਲੇਖੇ ਹੈ ਤਾਂ ਕੰਮ ਆਵੇਗੀ। ਇੱਕ ਗੱਲ ਇਹਦਾ ਭਾਵ ਕੱਢਣਾ ਹੈ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇਵ ਜੀ ਕਹਿੰਦੇ ਤੁਹਾਡਾ ਪੜ੍ਹਿਆ ਤਾਂ ਮਨਜ਼ੂਰ ਹੈ ਜੇ ਤੁਹਾਡੀ ਵਿਦਿਆ ਵਿੱਚ ਇੱਕ ਕੌਣ ਹੈ ਪਰਮਾਤਮਾ, ਇੱਕ ਹੈ ਅੱਲਾਹ, ਇੱਕ ਹੈ ਵਾਹਿਗੁਰੂ, ਜੇ ਤੁਹਾਡੀ ਵਿਦਿਆ ਵਿੱਚ ਇੱਕ ਪਰਮੇਸ਼ਰ ਦੀ ਗੱਲ ਹੈ, ਅੱਜ ਫੇਰ ਆਖੋ ਸਤਨਾਮ ਸ਼੍ਰੀ, ਜੇ ਤੁਹਾਡੀ ਵਿਦਿਆ ਵਿੱਚ ਰੱਬ ਦੀ ਚਰਚਾ ਹੈ ਪਰਮਾਤਮਾ ਦੀ ਗੱਲ ਹੈ ਤਾਂ ਵੀ ਤੁਹਾਡੀ ਵਿਦਿਆ ਲੇਖੇ ਹੈ। ਜੇ ਤੁਸੀਂ ਪਰਮਾਤਮਾ ਨੂੰ ਭੁੱਲ ਗਏ ਵਿਦਿਆ ਪੜ੍ਹ ਕੇ ਫਿਰ ਝੱਖ ਮਾਰਦੇ ਹੋ, ਫਿਰ ਹਉਮੈ ਵਿੱਚ ਗ੍ਰਸੇ ਹੋਏ ਹੋ, ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ, ਜਿਹਦੇ ਵਿੱਚ ਹੰਕਾਰ ਆ ਜਾਵੇ, ਤ੍ਰਿਸ਼ਨਾ ਵੱਧ ਜਾਵੇ, ਉਸ ਪੜ੍ਹੇ ਹੋਏ ਨੂੰ ਮਹਾਰਾਜ ਮੂਰਖ ਕਹਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ, ਉਹਨਾਂ ਨੇ ਵੀ ਪੜ੍ਹੇ ਹੋਏ ਦੀ ਨਿਸ਼ਾਨੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹੋ ਗੁਣ, ਜੇ ਕੋਈ ਸਾਰੇ ਵੇਦ ਪੁਰਾਣ ਸ਼ਾਸਤਰ ਪੜ੍ਹ ਲਵੇ ਉਹਦੇ ਵਿੱਚ ਇੱਕ ਗੁਣ ਆਉਣਾ ਚਾਹੀਦਾ, ਕੀ ਗੁਣ, ਸਿਮਰੈ ਹਰ ਕੋ ਨਾਮਾ, ਉਹ ਵਿਦਵਾਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੇ, ਉਹ ਪਰਮੇਸ਼ਰ ਦੀ ਯਾਦ ਵਿੱਚ ਜੁਟੇ, ਇਹ ਨਹੀਂ ਕਿ ਪੜ੍ਹ ਗੁਣ ਕੇ ਪਰਮੇਸ਼ਰ ਨੂੰ ਭੁੱਲ ਜਾਣਾ। ਫਿਰ ਤਾਂ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਉਸ ਪੜ੍ਹਨ ਸੁਣਨ ਦਾ ਕੋਈ ਫਾਇਦਾ ਨਹੀਂ, ਟਿਕਾ ਨਹੀਂ ਆਇਆ, ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿੰਨਾ ਬਹੁਤਾ ਪੜ੍ਹਾਂਗੇ, ਜੇਤਾ ਪੜ੍ਹਿਆ ਤੇਤਾ ਕੜਿਆ, ਕੜਦੀਆਂ ਹੁੰਦੀਆਂ ਸੀ ਬੀਬੀਆਂ ਮਾਵਾਂ ਭੈਣਾਂ ਅੱਗੇ ਦੁੱਧ ਦੇ ਝੋਲੇ ਨੂੰ ਪੀੜ੍ਹੀ ਉੱਤੇ ਰੱਖ ਕੇ ਉੱਪਰ ਕਰਨੀ ਪਾ ਦਿੰਦੀਆਂ ਸੀ ਜਾਲੀ ਦੀ, ਕੋਈ ਬਿੱਲਾ ਕੁੱਤਾ ਉਹਨੂੰ ਛੇੜ ਨਹੀਂ ਸੀ ਸਕਦਾ। ਮਹਾਰਾਜ ਕਹਿੰਦੇ ਜਿਤਨੇ ਗ੍ਰੰਥ ਪੜ੍ਹੇ ਉਤਨੇ ਹਉਮੈ ਦੇ ਸੰਗਲ ਪੈ ਗਏ, ਹੰਕਾਰ ਵੱਧ ਗਿਆ। ਇਸ ਤੋਂ ਭਾਵ ਇਹ ਨਹੀਂ ਲੈਣਾ ਕਿ ਸਤਿਗੁਰਾਂ ਨੇ ਵਿਦਿਆ ਦਾ ਖੰਡਨ ਕੀਤਾ, ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆ ਦੀ ਬੜੀ ਉਪਮਾ, ਆਪ ਸਤਿਗੁਰੂ ਜੀ ਵਿਦਿਆ ਪੜ੍ਹਾਉਂਦੇ ਰਹੇ, ਗੁਰੂ ਅੰਗਦ ਦੇਵ ਜੀ ਬਾਲ ਉਪਦੇਸ਼ ਲਿਖ ਲਿਖ ਕੇ ਪੜ੍ਹਾਉਂਦੇ ਰਹੇ। ਦਸਮ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਾਂਸੀ ਵਿੱਚ ਪੜ੍ਹਨ ਵਾਸਤੇ ਭੇਜਿਆ, ਆਪ ਗੁਰੂ ਮਹਾਰਾਜ ਸੰਥਾ ਦਿੰਦੇ ਸੀ ਸਿੱਖ ਸੰਗਤਾਂ ਨੂੰ, ਵਿਦਿਆ ਦੀ ਤੁਹੀਨ ਨਹੀਂ ਕੀਤੀ, ਵਿਦਿਆ ਦਾ ਮਾਣ ਕੀਤਾ, ਵਿਦਵਾਨਾਂ ਨੂੰ ਬੜੇ ਬੜੇ ਇਨਾਮ ਦਿੰਦੇ ਹੁੰਦੇ ਸੀ ਸਤਿਗੁਰ, ਪਰ ਜਿਸ ਵਿਦਿਆ ਵਿੱਚ ਹੰਕਾਰ ਤੇ ਤ੍ਰਿਸ਼ਨਾ ਹੈ ਉਸ ਵਿਦਿਆ ਦਾ ਗੁਰੂ ਘਰ ਵਿੱਚ ਖੰਡਨ ਹੈ। ਵਿਦਿਆ ਇੱਕ ਦਾਤ ਹੈ ਪ੍ਰੇਮੀਓ, ਵਿਦਿਆ ਰੋਸ਼ਨੀ ਹੈ, ਪ੍ਰਕਾਸ਼ ਹੈ, ਪਰ ਇਹ ਗੱਲ ਵੱਖਰੀ ਹੈ ਕਿ ਉਸ ਪ੍ਰਕਾਸ਼ ਤੋਂ ਅਸੀਂ ਕੰਮ ਕੀ ਲੈਣਾ। ਇਹ ਟਿਊਬਸ ਜਗ ਰਹੀਆਂ ਨੇ, ਬਲਬ ਜਗ ਰਹੇ ਨੇ, ਇਹਨਾਂ ਦਾ ਕੰਮ ਹੈ ਰੋਸ਼ਨੀ ਦੇਣਾ, ਅਤੇ ਇਸ ਰੋਸ਼ਨੀ ਤੋਂ ਅਸੀਂ ਕੰਮ ਕੀ ਲੈਣਾ। ਇੱਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਹੋ ਸਕਦਾ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਹੋ ਸਕਦਾ, ਇਸ ਰੋਸ਼ਨੀ ਵਿੱਚ ਤਾਸ਼ ਖੇਡੀ ਜਾ ਸਕਦੀ ਹੈ, ਜੂਆ ਖੇਡਿਆ ਜਾ ਸਕਦਾ। ਰੋਸ਼ਨੀ ਦਾ ਕੰਮ ਹੈ ਪ੍ਰਕਾਸ਼ ਦੇਣਾ, ਅਤੇ ਉਸ ਪ੍ਰਕਾਸ਼ ਤੋਂ ਕੰਮ ਕੀ ਲੈਣਾ, ਇਹ ਤਾਂ ਮਨੁੱਖ ਦੀ ਮਤ 'ਤੇ ਨਿਰਮਲ, ਇਹ ਤਾਂ ਅਕਾਲ ਪੁਰਖ ਦੀ ਦਇਆ 'ਤੇ ਨਿਰਭਰ ਹੈ ਕਿ ਅਸੀਂ ਉਸ ਸ਼ਕਤੀ ਤੋਂ ਕੰਮ ਕੀ ਲੈ ਰਹੇ। ਜਿਹੜੇ ਵਿਦਿਆ ਦੀ ਸ਼ਕਤੀ ਤੋਂ ਮਾਣ ਕਰਨ, ਹੰਕਾਰੀ ਬਣਨ, ਤ੍ਰਿਸ਼ਨਾਲੂ ਬਣਨ, ਆਪਣੀ ਹੀ ਮਤਲਬ ਦੀ ਗੱਲ ਕੱਢਣੀ, ਉਸ ਵਿਦਵਾਨ ਨੂੰ ਗੁਰੂ ਘਰ ਵਿੱਚ ਮੂਰਖ ਆਖਿਆ। ਅਤੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਓਮੀ ਸਾਧ ਨਾ ਮਾਰੀ, ਜੇ ਪੜ੍ਹ ਲਿਖ ਕੇ ਕੋਈ ਔਗਣ ਕਰਦਾ ਵਿਕਾਰ ਕਰਦਾ ਤਾਂ ਉਹਦੀ ਵਿਦਿਆ ਕਿਸੇ ਕੰਮ ਨਹੀਂ, ਉਹਦੇ ਨਾਲੋਂ ਉਹ ਗੁਰਮੁਖ ਪਿਆਰਾ ਰੱਬ ਦਾ ਪਿਆਰਾ ਚੰਗਾ ਹੈ ਜਿਹਨੂੰ ਇਕੱਲਾ ਓਮ ਕਹਿਣਾ ਆਉਂਦਾ, ਹੋਰ ਕੁਝ ਜਾਣਦਾ ਹੀ ਨਹੀਂ। ਪੜ੍ਹਿਆ ਹੋਵੇ ਗੁਨਹਿਗਾਰ, ਤਾਂ ਸਤਿਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਜਿੰਨੇ ਮਹਾਨ ਵਿਦਵਾਨ ਮੁਸਲਮਾਨ ਫਕੀਰ ਆਏ, ਜੋ ਜੋ ਸਵਾਲ ਉਹਨਾਂ ਨੇ ਕੀਤੇ ਉਹਨਾਂ ਦਾ ਜਵਾਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੁਆਰਾ ਦਿੱਤਾ। ਉਥੋਂ ਆਰੰਭ ਹੁੰਦੀ ਹੈ ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ। ਆਸਾ ਜੀ ਦੀ ਵਾਰ ਦੇ ਜਿਹੜੇ ਪਹਿਲੇ 9 ਸਲੋਕ ਨੇ, ਇਹ ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਕਬਰ 'ਤੇ ਜਾ ਕੇ, ਮਜ਼ਾਰ 'ਤੇ ਜਾ ਕੇ, ਬੜੇ ਭਾਰੀ ਲੱਗੇ ਹੋਏ ਮੇਲੇ ਵਿੱਚ ਉਹਨਾਂ ਸੂਫੀ ਫਕੀਰਾਂ ਨੂੰ ਗਿਆਨ ਬਖਸ਼ਣ ਵਾਸਤੇ, ਸੰਸਾਰ ਨੂੰ ਸਿੱਧਾ ਰਸਤਾ ਦੇਣ ਵਾਸਤੇ ਇਹ 9 ਸਲੋਕਾਂ ਦਾ ਉਚਾਰਨ ਮਹਾਰਾਜ ਜੀ ਨੇ ਪਾਕ ਪਟਨ ਦੀ ਠੇਰੀ 'ਤੇ ਕੀਤਾ ਹੈ, ਜਿੱਥੋਂ ਸਾਨੂੰ ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ ਦਾ ਆਰੰਭ ਹੋਇਆ ਹੈ। ਇਹ 9ਵਾਂ ਸਲੋਕ ਹੁਣ ਆਪਾਂ ਨੇ ਪੜ੍ਹਨਾ ਹੈ। ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪੜ੍ਹੀਏ। ਅਗਲੇ ਜਿਉਂ ਜਿਉਂ ਸਲੋਕ ਆਉਣਗੇ, ਗੁਰੂ ਅਤੇ ਸੰਗਤ ਦੀ ਕਿਰਪਾ ਦੁਆਰਾ, ਗੁਰਮਤਿ ਵਿਚਾਰ ਦੁਆਰਾ, ਉਹਨਾਂ ਦੀ ਉਥਾਨਕਾ 'ਤੇ ਵਿਚਾਰ ਆਪਾਂ ਕਰਦੇ ਰਹਾਂਗੇ। ਪੜ੍ਹੋ ਸਾਰੀ ਸੰਗਤ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ,
ਪੜ ਪੜ ਬੇੜੀ ਪਾਈਏ, ਪੜ ਪੜ ਗੱਡੀ ਹੈ ਕਾਤ,
ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ,
ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਥ।
ਨਾਨਕ ਲੇਖੇ ਇੱਕ ਗੱਲ ਹੋਰ, ਗਾਉਂ ਮੈਂ ਚੱਕਣਾ ਚਾ
ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਿਨ ਕੀਰਤ ਗਾਵਦੇ, ਨਾਨਕ ਕਰਮਾਂ ਬਹਾਰੇ ਦਰ ਢੋਏ ਨਾ ਲੈਣੀ ਧਾਮਦੇ, ਇੱਕ ਮੂਲ ਨਾ ਬੂਝਣ ਆਪਣਾ ਅਣਹੁੰਦਾ ਆਪ ਗਣਾਏਂਦੇ, ਤਿੰਨ ਮੰਗਾਂ ਚ ਤੁਜੈ ਧਿਆਏਂਦੇ, ਤਿੰਨ ਮੰਗਾਂ ਚ ਤੁਜੈ ਧਿਆਏਂਦੇ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਜੀ ਸੱਚ ਸਾਹੁਖ ਮਾਰਾ ਤੂੰ ਧਣੀ, ਸਭ ਜਗਤ ਬਣ ਜਾਰਾ ਰਾਮ ਰਾਜੇ, ਸਭ ਪਾਂਡੇ ਤੂੰ ਦੇ ਸਾਜਿਆ, ਵਿੱਚ ਵਤ ਹਰ ਤਾਰਾ, ਜੋ ਪਾਵੇ ਪਾਂਡੇ ਵਿੱਚ ਵਸਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ,
ਕੂੜ ਮਾੜੀ ਕੂੜ ਵੈ ਸੁਣਹਾਰ,
ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ,
ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ,
ਕੂੜ ਮੀਆਂ ਕੂੜ ਬੀਵੀ ਖੱਤ ਹੋਵੇ,
ਚੱਲਣ ਕਾ ਆਖਿਓ ਕੂੜ ਡੋਬੈ ਪੂਰ।
ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜ ਕੂੜ।
ਸੱਚ ਤਾਂ ਪਰ ਜਾਣੀਏ ਯਾਰ ਦੇ ਸੱਚਾ ਹੋਏ।
ਸੱਚ ਤਾਂ ਪਰ ਜਾਣੀਏ ਜਾਂ ਜਿਦੇ ਸੱਚਾ ਹੋਏ। ਸੱਚ ਧਰੇ ਪਿਆਰ
ਗੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ।
ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ।
ਦਰਦ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀਓ।
ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ।
ਸਾਧੂ ਨੂੰ ਪੁੱਛ ਕੇ ਹੈਰ ਕਰੇ ਨਿਵਾਸ।
ਸੱਚ ਸਭਨਾ ਹੋਏ ਦਾਰੂ ਪਾਪ ਕਟੈ ਧੋਏ।
ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲ ਛੱਡੀਏ ਹੋ ਇੱਕ ਮਨ ਲੱਗ ਤੇ ਆਈਏ। ਫਲਤੇ ਵੇ ਹੋ ਪਾਈਏ ਜੇ ਵੇਹੀ ਘਰ ਕਮਾਈਏ। ਜੇ ਲੋੜਾ ਚੰਗਾ ਆਪਣਾ ਗਰਪਨੋ ਨੀ ਸਦਾਈਏ। ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ।
ਫਲਤੇ ਵੇ ਹੋ ਪਾਈਏ ਜੇ ਵੇਹੀ ਘਰ ਕਮਾਈਏ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ। ਸਤਨਾਮ ਸ੍ਰੀ
ਵਾਹਿਗੁਰੂ ਜੀ।
ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਆਪਣੇ ਪਾਰੋ। ਸੱਚ ਕਾਲ ਕੂੜ ਵਰਤੇ ਕਲ ਕਾਲਕ ਬੇਦਾਰ।
ਜੋ ਬੀਜ ਪੱਤ ਲੈ ਗਏ ਆਪ ਕਿਉਂ ਗਵੈਦਾਰ।
ਜੇ ਇੱਕ ਹੋਏ ਤਾਂ ਉਪਵੇ ਰੁੱਤੀ ਹੂੰ ਰੁੱਤ ਹੋਏ।
ਨਾਨਕ ਪਾਏ ਵਾਰਾ ਪੂਰਾ ਰੰਗ ਸੋਏ।
ਪੈ ਵਿੱਚ ਕੁੰਭ ਚੜਾਈਏ ਸ਼ਰਮ ਪਾਹੋ ਤਨ ਹੋਏ।
ਨਾਨਕ ਭਗਤੀ ਜੇ ਰਪੈ ਕੁੜੈ ਸੋਏ ਸੋਏ। ਹੁਜਤ ਸੰਜੇ ਧਰੇ ਪਿਆਰ।
ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ।
ਜਤੀ ਸੁਧਾਵੇ ਜੁਗਤ ਨਾ ਜਾਣੇ ਸਾਡ ਵਹਿ ਕਾਰਵਾਰ।
ਸਭ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ।
ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋ
ਬੋਲਿਆ ਜਾਪੈ ਬਲੀ ਸੋ ਵਜ ਗਏ ਨਾਨਕ ਸੱਚਾ ਵੇਖੇ ਸੋਏ
ਗੁਰ ਕਿਰਪਾ ਤੇ ਜਾਣਿਆ ਜਥਾ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ
ਜਿਉ ਪਾਵੇ ਤਿਉ ਰੱਖ ਲੈ ਖਮ ਸ਼ਰਨ ਪ੍ਰਭੁ ਆਏ ਰਾਮ ਰਾਜੇ ਜਿਉ ਪਾਵੇ ਤਿਉ ਰੱਖ ਲੈ ਖਮ ਸ਼ਰਨ ਪ੍ਰਭੁ ਆਏ ਰਾਮ ਰਾਜੇ
ਸਾਧਨਾ
ਪੜਿਆ ਹੋਵੇ ਗੁਣ ਹੈਗਾਰ ਤਾਂ ਉਵੀਂ ਸਾਧਨ ਮਾਰੀਐ ਜਿਹਾ ਕਲ ਕਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਜੀ ਆਸ ਮਹਲਾ ਚੌਥਾ ਮਸਤਕ ਤੁਰ ਕਰ ਲਿਖਿਆ ਤਿੰਨ ਸਤ ਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਭਲਿਆ ਘਟ ਭਲਿਆ ਲਾਦਾ ਰਤਨ ਪਦਾਰ ਨਾਨਕ ਮੇਰ ਸਰੀਰ ਕ ਇੱਕ ਰਥ ਵਾਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੂਝੈ ਤਾਹ ਸਤਜੁਗ ਰਥ ਸੰਤੋਖ ਕ ਧਰਮ ਅਗੈ ਰਥ ਵਾਹੋ ਤ੍ਰੇਤੈ ਰਥ ਜਤੈ ਕ ਜੋਰ ਅਗੈ ਰਥ ਵਾਹ ਦੁਆਪਰ ਰਥ ਤਪੈ ਕਾ ਸਤ ਅਗੈ ਰਥ ਵਾਹ ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹ ਮਹਲਾ ਪਹਿਲਾ
ਸਾਮ ਕਹੈ ਸੇਤੰਬਰ ਸਵਾਮੀ ਸੱਚ ਮੈਂ ਆਛੈ ਸੱਚ ਰਹੈ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਈਐ ਪਾਰਾ ਛਤ ਜਾਏ ਨਾਨਕ ਤਉ ਮੋਖ ਅੰਤਰ ਪਾਏ ਜੁਜ ਮੈਂ ਜੋਲ ਸਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਵਯਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਵੇਦ ਅਥਰਵਣ ਹੂਆ ਨਾਉ ਖੁਦਾਈ ਅਲ ਹੋ ਵਯਾ ਨੀਲ ਵਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ
ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣ ਹੈ ਤਿੰਨ ਚਾਰ ਵਿਚਾਰ ਪਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ ਪੜੀ ਸਤਿਗੁਰ ਵਿੱਚੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਪਰ ਉਪਦੇਸ਼ਿਆ ਨੰਜਨਿਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲਗੇ
ਸਤਿਗੁਰ ਬਿਟੋਂ ਬਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਰੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ ਬਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸਰਬ ਆਸਾ ਪੂਰਨ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ 13ਵਾਂ ਸਲੋਕ ਰਲ ਮਿਲ ਕੇ ਆਪਾਂ ਨੇ ਪੜ੍ਹਿਆ ਸੁਣਿਆ ਹੈ ਜਿਵੇਂ ਪਿੱਛੇ ਬੇਨਤੀ ਕੀਤੀ ਸੀ ਕਿ ਸਤਿਗੁਰਾਂ ਦੀ ਬਾਣੀ ਜਿੱਥੇ ਜਿੱਥੇ ਸੰਸਾਰ ਨੂੰ ਤਾਰਨ ਵਾਸਤੇ ਸਤਿਗੁਰ ਪੁੱਜੇ, ਜੋ ਜੋ ਜਗਿਆਸੂਆਂ ਦੀ ਭਾਵਨਾ ਵੇਖੀ, ਜੋ ਜੋ ਜਗਿਆਸੂਆਂ ਵੱਲੋਂ ਸਵਾਲ ਹੋਏ, ਪੁੱਛਗਿੱਛ ਹੋਈ, ਜਿਹੋ ਜੀ ਗਿਆਨ ਦੀ ਅਵਸਥਾ ਦੇਣ ਦੀ ਸਤਿਗੁਰਾਂ ਨੂੰ ਲੋੜ ਭਾਪੀ, ਉਹੋ ਜੀ ਅਵਸਥਾ ਵਿੱਚ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਿਵੇਂ ਇੱਕ ਕਮਰੇ ਵਿੱਚ ਕਿਸੇ ਗੁਰਮੁਖ ਪਿਆਰੇ ਦਾ ਕੋਟ ਲਟਕ ਰਿਹਾ ਹੈ, ਉਸ ਨੇ ਕੋਟ ਪਾਉਣ ਦੀ ਇੱਛਾ ਕੀਤੀ ਤੇ ਕਮਰੇ ਵਿੱਚ ਬਿਜਲੀ ਦਾ ਬਲਬ ਮਚਾਵੇਗਾ, ਰੋਸ਼ਨੀ ਕਰੇਗਾ ਕੋਟ ਚੱਕਣ ਵਾਸਤੇ, ਪਰ ਉਸ ਰੋਸ਼ਨੀ ਦੀ ਤਾਸੀਰ ਹੈ, ਪ੍ਰਯੋਜਨ ਕੋਟ ਚੁੱਕਣ ਦਾ ਹੈ, ਪਰ ਉਹ ਰੋਸ਼ਨੀ ਸਾਰੇ ਹੀ ਕਮਰੇ ਦੀਆਂ ਚੀਜ਼ਾਂ ਨੂੰ ਰੋਸ਼ਨੀ ਬਖਸ਼ੇਗੀ। ਇਸੇ ਤਰ੍ਹਾਂ ਬਾਣੀ ਭਾਵੇਂ ਪ੍ਰਥਾਏ ਉਚਾਰੀ ਹੈ, ਪਰ ਸਾਰੇ ਹੀ ਸੰਸਾਰ ਨੂੰ ਗਿਆਨ ਬਖਸ਼ ਰਹੀ ਹੈ। ਸ੍ਰੀ ਕਰਤਾਰਪੁਰ ਲਾਹੌਰ ਦੇ ਕੋਲ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਮਰ ਯਾਦ, ਜਿੱਥੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰ ਚਾਰ ਵੇਦ ਹਨ, ਚਾਰ ਯੁੱਗ ਹਨ, ਚਾਰੇ ਯੁੱਗਾਂ ਵਿੱਚ ਅਵਤਾਰ ਆਏ, ਉਹਨਾਂ ਨੇ ਸੰਸਾਰ ਨੂੰ ਤਾਰਨ ਵਾਸਤੇ ਕਲਿਆਣਕਾਰੀ ਬਚਨ ਉਪਦੇਸ਼ ਬਖਸ਼ੇ, ਆਪ ਕਿਰਪਾ ਕਰਕੇ ਸਾਨੂੰ ਉਹਨਾਂ ਚਾਰਾਂ ਯੁੱਗਾਂ ਦੇ ਵੇਦਾਂ ਦਾ, ਧਰਮਾਂ ਦਾ, ਅਵਤਾਰਾਂ ਦਾ, ਪੈਗੰਬਰਾਂ ਦਾ, ਉਪਦੇਸ਼ ਦਾ ਗਿਆਨ ਬਖਸ਼ੋ, ਕਿਉਂਕਿ ਅਸੀਂ ਕਲਯੁਗੀ ਜੀਵ ਪਿਛਲੇ ਪੁਰਾਤਨ ਗੂੜ ਗ੍ਰੰਥ ਨਹੀਂ ਪੜ੍ਹ ਵਿਚਾਰ ਸਕਦੇ। ਉਹਨਾਂ ਗੁਰਸਿੱਖ ਸੰਗਤਾਂ ਦੀ ਬੇਨਤੀ ਮੰਨ ਕੇ ਇਹ 13ਵਾਂ ਸਲੋਕ ਗਿਆਨ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ। ਮੇਰ ਸ਼ਬਦ ਦਾ ਅਰਥ ਹੈ ਸ਼੍ਰੋਮਣੀ, ਉੱਚਾ ਸਰੀਰ ਜੋ ਮਨੁੱਖ ਜਨਮ ਦੇ ਸਾਨੂੰ ਮਿਲੀ ਹੈ। 84 ਲੱਖ ਜੂਨੀਆਂ ਵਿੱਚੋਂ ਮਨੁੱਖ ਦਾ ਜੋ ਸਰੀਰ ਹੈ ਇਹ ਮੇਰ ਹੈ, ਸ਼੍ਰੋਮਣੀ ਹੈ, ਸਭ ਤੋਂ ਉੱਚਾ ਹੈ। ਅਤੇ ਇਸ ਸਰੀਰ ਦੇ 2 ਭਾਗ ਹਨ, ਇੱਕ ਸਰੀਰ ਬਾਡੀ ਹੈ ਅਤੇ ਇੱਕ ਇਸ ਸਰੀਰ ਨੂੰ ਚਲਾਉਣ ਵਾਲਾ ਰਥ ਵਾਹ ਕਹੀਏ ਡਰਾਈਵਰ, ਇਸ ਨੂੰ ਤੋਰਨ ਫੇਰਨ ਵਾਲਾ ਹੈ ਮਨ। ਇਸ ਸਰੀਰ ਰੂਪੀ ਰਥ ਨੂੰ, ਸਰੀਰ ਰੂਪੀ ਗੱਡੀ ਨੂੰ ਮਨ ਰੂਪੀ ਡਰਾਈਵਰ 24 ਘੰਟੇ ਚਲਾ ਰਿਹਾ ਹੈ। ਇੱਕ ਰਥ ਵਾਹੋ, ਪਿਛਲੇ ਸਮਿਆਂ ਵਿੱਚ ਰਥ ਦੀ ਸ਼੍ਰੋਮਣੀ ਸਵਾਰੀ ਮੰਨੀ ਜਾਂਦੀ ਸੀ। ਇੱਕ ਰਥ ਹੁੰਦਾ ਸੀ, ਇੱਕ ਉਹਨੂੰ ਹੱਕਣ ਵਾਲਾ, ਤੋਰਨ ਵਾਲਾ, ਉਹਦਾ ਨਾਮ ਰਥ ਵਾਹੋ। ਸਤਿਗੁਰ ਜੀ ਕਹਿੰਦੇ ਭਾਈ ਜੁਗ ਜੁਗ ਫੇਰ ਵਟਾਹੀ ਹੈ ਗਿਆਨੀ ਬੁੱਝੈ ਤਾਹੇ। ਜਿਵੇਂ ਯੁੱਗ ਬਦਲੇ, ਸਤਯੁਗ ਤੋਂ ਤ੍ਰੇਤਾ ਦੁਆਪਰ ਕਲਯੁਗ ਆਏ, ਉਹ ਯੁੱਗ ਦੇ ਬਦਲਣ ਸਮੇਂ ਸਰੀਰ ਰੂਪੀ ਰਥ ਤੇ ਚਲਾਉਣ ਵਾਲਾ ਮਨ ਰੂਪੀ ਡਰਾਈਵਰ ਵੀ ਬਦਲਦਾ ਰਿਹਾ। ਕਈ ਵਿਦਵਾਨਾਂ ਨੇ ਮਨ ਤੇ ਇੰਦਰੀਆਂ ਦਾ ਅਰਥ ਕੀਤਾ ਹੈ। ਸਰੀਰ ਵੀ ਇੰਦਰੀਆਂ ਦਾ ਸਮੂਹ ਹੈ, ਸਾਰੇ ਇੰਦਰੀਆਂ ਨੂੰ ਜੋੜ ਕੇ ਹੀ ਸਰੀਰ ਬਣਦਾ ਹੈ। ਸਤਿਗੁਰ ਕਹਿੰਦੇ ਭਾਈ ਜਦੋਂ ਯੁੱਗ ਬਦਲਿਆ, ਨਾਲ ਹੀ ਸਰੀਰ ਇੰਦਰੇ ਬਦਲੇ ਅਤੇ ਨਾਲ ਹੀ ਮਨ ਇਹਨਾਂ ਨੂੰ ਚਲਾਉਣ ਵਾਲਾ ਬਦਲਿਆ। ਪਰ ਇਸ ਗੱਲ ਨੂੰ ਗਿਆਨਵਾਨ ਹੀ ਬੂਝਦੇ ਹਨ, ਗਿਆਨਵਾਨ ਹੀ ਜਾਣਦੇ ਹਨ। ਹੁਣ ਸਪਸ਼ਟੀਕਰਨ ਕਰਦੇ ਨੇ ਮਹਾਰਾਜ, ਸਤਿਯੁਗ ਰਥ ਸੰਤੋਖ ਕ। ਸਤਿਯੁਗ ਦੇ ਵਿੱਚ ਜਿਤਨੇ ਵੀ ਜੀਵ ਪੈਦਾ ਹੋਏ ਉਹਨਾਂ ਦੇ ਸਰੀਰ ਰੂਪੀ ਇੰਦਰੇ ਰੂਪੀ ਰਥ ਸੰਤੋਖ ਦੇ ਸਨ, ਸਾਰੀਆਂ ਇੰਦਰੀਆਂ ਵਿੱਚ ਸੰਤੋਖ ਸੀ ਤੇ ਮਨ ਰੂਪੀ ਉਸ ਰਥ ਨੂੰ, ਇੰਦਰੀਆਂ ਨੂੰ ਚਲਾਉਣ ਵਾਲਾ ਉਹ ਸੀ ਧਰਮ। ਬੜੀ ਜ਼ਰੂਰੀ ਚੀਜ਼ ਹੈ, ਜੇ ਧਰਮ ਦੇ ਮਾਰਗ 'ਤੇ ਚੱਲਣਾ ਤਾਂ ਸੰਤੋਖ ਗ੍ਰਹਿਣ ਕਰਨਾ ਪਵੇਗਾ, ਸੰਤੋਖੀ ਬਣਨਾ ਪਵੇਗਾ। ਸਤਿਯੁਗ ਵਿੱਚ ਕਿਤਨੇ ਉੱਤਮ ਪੁਰਸ਼ ਸੀ ਜਿਨ੍ਹਾਂ ਦੇ ਸਰੀਰ ਸਾਰੇ ਇੰਦਰੀਆਂ ਨੂੰ ਸੰਤੋਖ ਸੀ ਅਤੇ ਧਰਮ ਉਹਨਾਂ ਦੀ ਅਗਵਾਈ ਕਰਦਾ ਸੀ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥ ਵਾਹ। ਤ੍ਰੇਤੇ ਦੇ ਵਿੱਚ ਸਰੀਰ ਰੂਪੀ ਰਥ, ਇੰਦਰੇ ਰੂਪੀ ਰਥ, ਜਾਤ ਜਿਸ ਨੂੰ ਬਾਣੀ ਵਿੱਚ ਸਮ ਦਮ ਸੰਜਮ ਲਿਖਿਆ, ਹਰ ਵਾਸ਼ਨਾ 'ਤੇ ਕੰਟਰੋਲ, ਹਰ ਵਾਸ਼ਨਾ ਨੂੰ ਆਪਣੇ ਅਧੀਨ ਰੱਖਣਾ, ਇਹ ਇੰਦਰੀਆਂ ਦਾ ਸੁਭਾਅ ਤ੍ਰੇਤੇ ਵਿੱਚ ਹੋਇਆ। ਅਤੇ ਜੋਰ ਅੱਗੇ ਰਥ ਵਾਹੋ, ਮਨ ਵਿੱਚ ਇਤਨਾ ਬਲ, ਇਤਨੀ ਸ਼ਕਤੀ ਸੀ ਕਿ ਜੇ ਇੰਦਰੀਆਂ ਵਿਸ਼ੇ ਵਿਕਾਰਾਂ ਵੱਲ ਜਾਂਦੀਆਂ ਸੀ ਤਾਂ ਮਨ ਰੂਪੀ ਡਰਾਈਵਰ, ਮਨ ਰੂਪੀ ਹੱਕਣ ਵਾਲਾ, ਸਰੀਰ ਨੂੰ ਚਲਾਉਣ ਵਾਲਾ ਡਰਾਈਵਰ ਉਹਨਾਂ ਨੂੰ ਆਪਣੀ ਤਾਕਤ ਨਾਲ ਮੋੜਦਾ ਸੀ, ਵਿਸ਼ੇ ਵਿਕਾਰਾਂ ਵਿੱਚ ਨਹੀਂ ਸੀ ਜਾਣ ਦਿੰਦਾ। ਦੁਆਪਰ ਰਥ ਤਪੈ ਕ ਸਤ ਅੱਗੇ ਰਥ ਵਾਹੋ। ਦੁਆਪਰ ਵਿੱਚ ਸਰੀਰ, ਇਹਨਾਂ ਹੀ ਗੱਲਾਂ ਨੂੰ ਗੁਰਬਾਣੀ ਵਿੱਚ ਬਚਨ ਕੀਤਾ ਹੈ, ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਦੁਆਪਰ ਦੇ ਵਿੱਚ ਸਾਡੀਆਂ ਇੰਦਰੀਆਂ, ਸਰੀਰ ਤਾਪ ਤਪੱਸਿਆ ਸਿਮਰਨ ਵੱਲ ਰੁਝਾਨ ਹੋਇਆ ਅਤੇ ਮਨ ਰੂਪੀ ਡਰਾਈਵਰ ਨੇ ਸਤ ਅੱਗੇ ਰਥ ਵਾਹੋ, ਇੱਥੇ ਵੀ ਵਿਚਾਰ ਹੈ, ਤਪ ਜੋ ਹੈ, ਸਿਮਰਨ ਜੋ ਹੈ, ਉਹ ਤਾਂ ਹੀ ਫਲੀ ਭੂਤ ਹੋਵੇਗਾ ਜੇ ਤੇਰਾ ਜੀਵਨ ਸੱਚ ਦੇ ਮਾਰਗ 'ਤੇ ਚੱਲਦਾ ਹੈ। ਤਪ ਸਿਮਰਨ ਅਤੇ ਸਤ ਦਾ ਸੰਬੰਧ ਹੈ। ਅਤੇ ਵਾਰੀ ਆਈ ਕਲਯੁੱਗ, ਜਿਸ ਯੁੱਗ ਵਿੱਚ ਆਪਾਂ ਨੂੰ ਜਨਮ ਮਿਲਿਆ ਹੈ, ਧੰਨ ਸਤਿਗੁਰ ਕਹਿੰਦੇ ਗੁਰਸਿੱਖੋ ਕਲਯੁੱਗ ਰਥ ਅਗਨ ਕਾ। ਕਲਯੁੱਗ ਦੇ ਵਿੱਚ ਜੋ ਜੀਵਾਂ ਦੇ ਸਰੀਰ ਹਨ, ਜੋ ਸਾਡੇ ਸਰੀਰ ਦੇ ਇੰਦਰੇ ਹਨ, ਉਹ ਅਗਨ ਦੇ ਬਣ ਚੁੱਕੇ ਹਨ। ਚਾਰ ਅਗਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਅਤੇ ਕਲਯੁੱਗ ਵਿੱਚ ਐਸਾ ਭਿਆਨਕ ਸਮਾਂ ਹੈ, ਸਾਰਾ ਸਰੀਰ ਕ੍ਰੋਧ ਵਿਸ਼ੇ ਵਿਕਾਰ ਤ੍ਰਿਸ਼ਨਾ ਦੀ ਅੱਗ ਨਾਲ ਭਰਿਆ ਹੋਇਆ। ਅਤੇ ਦੂਜੀ ਔਖੀ ਗੱਲ ਇਹ ਹੋ ਗਈ ਕਿ ਸਰੀਰ ਰੂਪੀ ਗੱਡੀ ਅਗਨ ਦੀ ਬਣੀ ਹੋਈ ਹੈ ਅਤੇ ਇਹਨੂੰ ਚਲਾਉਣ ਵਾਲਾ ਡਰਾਈਵਰ ਕੂੜ ਝੂਠ ਇਹਨੂੰ ਚਲਾ ਰਿਹਾ। ਕਿੱਥੇ ਸਤਿਯੁਗ ਵਿੱਚ ਸੰਤੋਖ ਅਤੇ ਧਰਮ ਸੀ, ਕਿੱਥੇ ਤ੍ਰੇਤੇ ਵਿੱਚ ਕਿੰਨਾ ਉੱਚਾ ਕਰਮ ਸੀ ਉਹਨਾਂ ਲੋਕਾਂ ਦਾ। ਤ੍ਰੇਤੇ ਵਿੱਚ ਜਾਤ ਅਤੇ ਅੱਗੇ ਚਲਾਉਣ ਵਾਲਾ ਧਰਮ, ਦੁਆਪਰ ਵਿੱਚ ਸਤ ਅਤੇ ਤਪ, ਅਤੇ ਕਿੱਥੇ ਕਲਯੁੱਗ ਵਿੱਚ ਸਰੀਰ ਅਗਨ ਦੇ ਅਤੇ ਚਰਾਉਣ ਵਾਲਾ ਕੂੜ। ਮਹਾਰਾਜ ਨੇ ਲਿਖ ਦਿੱਤਾ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਅੱਗੇ ਗੁਰੂ ਮਹਾਰਾਜ ਹੁਣ ਸਰੀਰ ਅਤੇ ਮਨ ਦੀ ਅਵਸਥਾ ਦੱਸ ਕੇ ਚਾਰੇ ਯੁੱਗਾਂ ਦੇ ਚਾਰ ਵੇਦਾਂ ਦਾ ਗਿਆਨ ਸਾਨੂੰ ਬਖਸ਼ਦੇ ਹਨ। ਸ਼ਾਮ ਕਹੇ ਸੇਤੰਬਰ ਸਵਾਮੀ, ਸੱਚ ਮੈਂ ਆਛੈ ਸਾਚ ਰਹੇ। ਇਹ ਜਿਹੜਾ ਸ਼ਾਮ ਵੇਦ ਹੈ, ਇਸ ਵੇਦ ਨੂੰ ਗ੍ਰੰਥਾਂ ਦੇ ਵਿੱਚ ਸ਼ਿਵਜੀ ਦਾ ਭਗਤ ਮੰਨਿਆ। ਅਤੇ ਸ਼ਾਮ ਵੇਦ ਕਹਿ ਰਿਹਾ ਕਿ ਸਤਿਯੁਗ ਦਾ ਜੋ ਅਵਤਾਰ ਸੀ ਉਹ ਸੇਤੰਬਰ, ਸੇਤ ਕਹੀਏ ਚਿੱਟਾ, ਅੰਬਰ ਕਹੀਏ ਕੱਪੜਾ ਵਸਤਰ ਸਰੀਰ, ਉਹ ਸਤਿਯੁਗ ਦੇ ਵਿੱਚ ਚਿੱਟੇ ਰੰਗ ਦਾ ਹੰਸਾ ਅਵਤਾਰ ਸਵਾਮੀ। ਅਤੇ ਜਿੱਥੇ ਅਵਤਾਰ ਸੱਚ ਦਾ ਹੈ, ਅਵਤਾਰ ਸੁੱਚਾ ਹੈ, ਉਹ ਸਤਿਯੁਗ ਦੇ ਵਿੱਚ ਸਾਰੇ ਜੀਵ ਸੱਚ ਮੈਂ ਆਛੈ ਸਾਚ ਰਹੇ ਅਤੇ ਸਭ ਕੋ ਸੱਚ ਸਮਾਵੇ। ਕਿੰਨੇ ਕਰਮਾਂ ਵਾਲੇ ਜੀਵ ਸਨ, ਸਤਿਯੁਗ ਸਤ ਕਹੇ ਸਭ ਕੋਈ, ਚਾਰ ਚੁਫੇਰੇ ਸੱਚ ਦਾ ਹੀ ਵਰਤਾਰਾ ਸੀ। ਰਿਗ ਕਹਿ ਰਹਿਗਾ ਭਰਪੂਰ, ਦੂਸਰਾ ਵੇਦ ਹੈ ਰਿਗ, ਅਤੇ ਰਿਗ ਵੇਦ ਨੂੰ ਮੰਨਿਆ ਹੈ ਸ਼੍ਰੀ ਰਾਮ ਜੀ ਦਾ ਪੁਜਾਰੀ, ਇਸੇ ਕਰਕੇ ਰਿਗ ਵੇਦ ਕਹਿ ਰਿਹਾ। ਤ੍ਰੇਤੇ ਦੇ ਵਿੱਚ ਰਾਮ ਨਾਮ ਦੇ ਵਹ ਮੈਸੂਰ, ਉਹ ਜੋ ਭਗਵਾਨ ਰਾਮ ਚੰਦਰ ਜੀ ਮਹਾਰਾਜ ਆਏ ਉਹਨਾਂ ਦਾ ਜੋ ਰਾਮ ਨਾਮ ਹੈ ਸਾਰੇ ਦੇਵੀ ਦੇਵਤਿਆਂ ਤੋਂ ਵੱਡਾ ਸ਼ਕਤੀਸ਼ਾਲੀ ਸੂਰਮਾ ਸਭ ਤੋਂ ਵੱਡਾ ਰਾਮ ਜੀ ਦਾ ਨਾਮ ਹੋਇਆ ਜਿਸ ਰਾਮ ਦੇ ਨਾਮ ਤੋਂ ਨਾਏ ਲਏ ਪਰਾਚਤ ਜਾਹੇ ਉਸ ਰਾਮ ਦਾ ਨਾਮ ਜਪਣ ਤੋਂ ਸਾਰੇ ਪਾਪ ਨਸ਼ਟ ਹੁੰਦੇ ਸੀ ਸਾਰੇ ਵਿਕਾਰ ਨਸ਼ਟ ਹੁੰਦੇ ਸੀ ਅਤੇ ਜਦੋਂ ਰਾਮ ਦਾ ਨਾਮ ਆ ਗਿਆ ਪਾਪ ਨਾਸ ਹੋ ਗਏ ਨਾਨਕ ਤੋ ਮੋਖ ਅੰਤਰ ਪਾਹੇ ਉਹ ਜੀਵ ਫਿਰ ਮੋਖ ਜਮਾ ਅੰਤਰ ਮੋਕਸ਼ ਮੁਕਤੀ ਦਾ ਭੇਦ ਜਿਸ ਚੀਜ਼ ਦਾ ਭੇਦ ਮਿਲ ਜਾਵੇ ਉਹਨੂੰ ਪ੍ਰਾਪਤ ਕਰਨ ਵਿੱਚ ਔਖਿਆਈ ਨਹੀਂ ਹੁੰਦੀ ਉਸ ਤ੍ਰੇਤੇ ਦੇ ਵਿੱਚ ਸਭ ਜੀਵ ਸੱਚ ਨਾਲ ਜੁੜੇ ਹੋਏ ਸੀ ਜਿਸ ਕਰਕੇ ਉਹਨਾਂ ਨੂੰ ਮੁਕਤ ਦਾ ਅੰਤਰ ਜਾਂ ਮੁਕਤ ਦਾ ਦੁਆਰ ਪ੍ਰਾਪਤ ਹੋ ਜਾਂਦਾ ਸੀ ਤੀਸਰਾ ਯੁੱਗ ਹੈ ਦੁਆਪਰ ਇਸ ਯੁੱਗ ਦਾ ਵੇਦ ਹੈ ਜੁਜਰ ਜੁਜਰ ਵੇਦ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਪੁਜਾਰੀ ਮੰਨਿਆ ਪੁਰਾਤਨ ਗ੍ਰੰਥਾਂ ਵਿੱਚ ਅਤੇ ਇਸ ਵੇਦ ਵਿੱਚ ਲਿਖਿਆ ਹੈ ਜੁਜ ਮੈਂ ਜੋਰ ਛਲੀ ਚਿੰਦਰਾਵਲ ਕਾਨ ਕ੍ਰਿਸ਼ਨ ਜਾਦਮ ਭੈ ਜੁਜ ਵੇਦ ਕਹਿੰਦਾ ਹੈ ਦੁਆਪਰ ਦੇ ਵਿੱਚ ਜਾਦਵਾਂ ਦੀ ਕੁਲ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਅਵਤਾਰ ਧਾਰਨ ਕੀਤਾ ਕਾਨ ਕ੍ਰਿਸ਼ਨ ਜਾਦਮ ਭੈ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਤੇ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਨੇ ਦੁਆਪਰ ਯੁੱਗ ਦੇ ਵਿੱਚ ਚਿੰਦਰਾਵਲ ਗੋਪੀ ਨੂੰ ਛਲਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਤੁਕਾਂ ਦਾ ਗਿਆਨ ਸ੍ਰੀ ਦਸਮ ਗ੍ਰੰਥ ਜੀ ਵਿੱਚ ਬਖਸ਼ਿਆ ਹੈ ਅਤੇ ਕਥਾ ਆਉਂਦੀ ਹੈ ਕਿ ਚੰਦਰਾਵਲ ਜਿਹੜੀ ਗੋਪੀ ਸੀ ਇਹ ਗੋਕਲਪੁਰੀ ਵਿੱਚ ਸੱਜ ਵਿਆਹੀ ਆਈ ਸੀ ਅਤੇ ਕ੍ਰਿਸ਼ਨ ਭਗਵਾਨ ਜੀ ਰਾਸਲੀਲਾ ਕਰਦੇ ਸਨ ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ ਰਾਸ ਰਚਾਉਂਦੀਆਂ ਸੀ ਪਰ ਇਹ ਜਿਹੜੀ ਚੰਦਰਾਵਲ ਨਵੀਂ ਵਿਆਹੀ ਗੋਪੀ ਆਈ ਇਸ ਗੋਪੀ ਨੇ ਕ੍ਰਿਸ਼ਨ ਮਹਾਰਾਜ ਜੀ ਦੀ ਰਾਸਲੀਲਾ 'ਤੇ ਨੁਕਤਾਚੀਨੀ ਕੀਤੀ ਉਸ ਨੁਕਤਾਚੀਨੀ ਨੂੰ ਲੈ ਕੇ ਗੋਪੀਆਂ ਨੇ ਕ੍ਰਿਸ਼ਨ ਭਗਵਾਨ ਜੀ ਕੋਲ ਬੇਨਤੀ ਕੀਤੀ ਕਿ ਹੇ ਭਗਵਾਨ ਜੋ ਰਾਸਲੀਲਾ ਵਿੱਚ ਅਸੀਂ ਗੀਤ ਗਾਉਂਦੀਆਂ ਹਾਂ ਨੱਚਦੀਆਂ ਹਾਂ ਚੰਦਰਾਵਲ ਗੋਪੀ ਨੇ ਸਾਡੇ 'ਤੇ ਸ਼ੱਕ ਕੀਤੀ ਹੈ ਅਤੇ ਕ੍ਰਿਸ਼ਨ ਭਗਵਾਨ ਜੀ ਨੇ ਚੰਦਰਾਵਲ ਗੋਪੀ ਦਾ ਵਹਿਮ ਭਰਮ ਦੂਰ ਕਰਨ ਵਾਸਤੇ ਸਮਰੱਥ ਸਨ ਸਾਰੀ ਗੋਕਲਪੁਰੀ ਦੀ ਅਗਨੀ ਲੁਪਤ ਕਰ ਲਈ ਕਿਸੇ ਵੀ ਘਰ ਅੱਗ ਨਾ ਮਚੇ ਚਿੰਦਰਾਵਲ ਦੀ ਸੱਸ ਦੋਵੇਂ ਨੇਤਰਾਂ ਤੋਂ ਅੰਧੀ ਸੀ ਇਹਦੇ ਘਰ ਵਾਲਾ ਗਊਆਂ ਭੇਡਾਂ ਚਾਰਨ ਗਿਆ ਹੋਇਆ ਸੀ ਜਦੋਂ ਇਹਨੇ ਜ਼ੋਰ ਲਾ ਲਿਆ ਘਰ ਵਿੱਚ ਅੱਗ ਨਾ ਮਚੀ ਤਾਂ ਆਪਣੀ ਸੱਸ ਨੂੰ ਕਹਿਣ ਲੱਗੀ ਮਾਤਾ ਜੀ ਮੈਂ ਗੁਆਂਢੀਆਂ ਤੋਂ ਅਗਨੀ ਲੈ ਆਵਾਂ ਜਦੋਂ ਇਹ ਅਗਨੀ ਲੈਣ ਗਈ ਚੰਦਰਾਵਲ ਗੋਪੀ ਕਿਸੇ ਦੇ ਵੀ ਘਰ ਅੱਗ ਨਾ ਕੇਵਲ ਕ੍ਰਿਸ਼ਨ ਮਹਾਰਾਜ ਜੀ ਦੇ ਘਰ ਦੀਵਾ ਮਚੇ ਕਥਾ ਆਉਂਦੀ ਹੈ ਕਿ ਜਦੋਂ ਦੀਵੇ ਤੋਂ ਚੰਦਰਾਵਲ ਗੋਪੀ ਆਪਣੇ ਗੋਹੇ ਨੂੰ ਅੱਗ ਲਾਉਣ ਲੱਗੀ ਕ੍ਰਿਸ਼ਨ ਭਗਵਾਨ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਸਾਰਾ ਸਰੀਰ ਸੁੰਨ ਕਰ ਦਿੱਤਾ ਇੱਥੇ ਤੱਕ ਸੁੰਨ ਅਵਸਥਾ ਹੋ ਗਈ ਜੁਜ ਮੈਂ ਜੋਰ ਛਲੀ ਚਿੰਦਰਾਵਲ ਕਿ ਚੰਦਰਾਵਲ ਗੋਪੀ ਨੂੰ ਇਹ ਨਾ ਪਤਾ ਰਿਹਾ ਕਿ ਅੱਗ ਗੋਹੇ ਨੂੰ ਲੱਗ ਰਹੀ ਹੈ ਜਾਂ ਮੇਰੇ ਹੱਥ ਨੂੰ ਲੱਗ ਰਹੀ ਹੈ ਅਜਕੇ ਆਖੋ ਸਤਨਾਮ ਸ਼੍ਰੀ ਤਾਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਚੰਦਰਾਵਲ ਗੋਪੀ ਨੂੰ ਛਲਿਆ ਉਹਦਾ ਮਾਣ ਤੋੜਿਆ ਤੇ ਅਗਲੀ ਤੁਗ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀ ਪਾਰ ਜਾਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਬਹੁਤ ਵਾਰ ਆਇਆ ਜਿਸ ਨੂੰ ਕਲਪ ਤਰ ਬਿਰਛ ਕਹਿੰਦੇ ਹਨ ਪਾਰੀ ਨਾਮ ਸੰਸਕ੍ਰਿਤ ਵਿੱਚ ਪਾਣੀ ਦਾ ਹੈ ਅਤੇ ਜਾਤ ਨਾਮ ਹਿੰਦੀ ਵਿੱਚ ਪੈਦਾ ਹੋਣ ਦਾ ਪਾਰੀ ਜਾਤ ਇਸ ਨੂੰ ਪਾਰ ਜਾਤ ਤਾਂ ਕਹਿੰਦੇ ਨੇ ਦਰਖਤ ਨੂੰ ਕਿਉਂਕਿ ਦੇਵੀ ਦੇਵਤਿਆਂ ਨੇ ਰਾਕਸ਼ਾਂ ਨੇ ਮਿਲ ਕੇ ਜਿਸ ਸਮੇਂ ਸਮੁੰਦਰ ਮਥਨ ਕੀਤਾ ਉਸ ਸਮੇਂ ਇਹ ਦਰਖਤ ਪਾਣੀ ਵਿੱਚੋਂ ਨਿਕਲਿਆ ਹੈ ਪਾਣੀ ਵਿੱਚੋਂ ਪੈਦਾ ਹੋਇਆ ਪਾਣੀ ਵਿੱਚੋਂ ਪੈਦਾ ਹੋਣ ਕਰਕੇ ਇਸਦਾ ਨਾਮ ਹੈ ਪਾਰੀ ਜਾਤ ਪਾਰ ਜਾਤ ਇੰਦਰ ਭਗਵਾਨ ਦੇ ਦਰਬਾਰ ਵਿੱਚ ਬਣ ਵਿੱਚ ਬਾਗ ਵਿੱਚ ਇਹ ਦਰਖਤ ਸੁਸ਼ੋਭਿਤ ਹੈ। ਇੱਕ ਦਿਨ ਨਾਰਦ ਮੁਨੀ ਜੀ ਇੰਦਰਪੁਰੀ ਵਿੱਚ ਗਏ, ਉਹਨਾਂ ਨੇ ਚੋਰੀ ਅਸੂਲ ਭੰਗ ਕਰਕੇ ਇਸ ਪਾਰ ਜਾਤ ਰੁੱਖ ਦਾ ਇੱਕ ਫੁੱਲ ਤੋੜ ਲਿਆ। ਇੰਦਰਪੁਰੀ ਦਾ ਸੰਵਿਧਾਨ ਹੈ ਕਿ ਇਸ ਬਗੀਚੇ ਵਿੱਚੋਂ ਕੋਈ ਵੀ ਫੁੱਲ ਮਾਤ ਲੋਕ ਵਿੱਚ ਨਹੀਂ ਜਾ ਸਕਦਾ, ਇਹ ਦੇਵਪੁਰੀ ਦੇ ਫੁੱਲ ਹਨ। ਪਰ ਨਾਰਦ ਮੁਨੀ ਜੀ ਚੋਰੀ ਕਰਕੇ ਫੁੱਲ ਧਰਤੀ 'ਤੇ ਲੈ ਆਏ, ਲੈ ਤਾਂ ਆਏ, ਜਿੰਨੀ ਚੋਰੀ ਕਰਨੀ ਸਿਖਾਲੀ ਹੈ, ਔਖੀ ਹੈ, ਉਹਨਾਂ ਚੋਰੀ ਨੂੰ ਲੁਕਾਉਣਾ ਉਸ ਤੋਂ ਵੀ ਵੱਧ ਔਖਾ। ਅਤੇ ਨਾਰਦ ਜੀ ਨੇ ਸੋਚਿਆ, ਜਿਹੜਾ ਵੀ ਮੇਰੇ ਕੋਲ ਫੁੱਲ ਵੇਖੇਗਾ ਮੈਨੂੰ ਚੋਰ ਆਖੇਗਾ। ਉਹਨਾਂ ਨੇ ਬਚਣ ਵਾਸਤੇ ਸਕੀਮ ਕੀ ਸੋਚੀ, ਉਹ ਫੁੱਲ ਆਪਣੇ ਕੋਲ ਨਹੀਂ ਰੱਖਿਆ, ਕ੍ਰਿਸ਼ਨ ਭਗਵਾਨ ਜੀ ਨੂੰ ਭੇਟਾ ਕਰ ਦਿੱਤਾ, ਨਾਲੇ ਮੈਂ ਚੋਰੀ ਤੋਂ ਬਚਾਂਗਾ, ਨਾਲੇ ਮੇਰੀ ਸ਼ੋਭਾ ਹੋਵੇਗੀ। ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਵਿੱਚ ਪਾਰ ਜਾਤ ਰੁੱਖ ਦਾ ਫੁੱਲ ਭੇਟਾ ਕਰ ਦਿੱਤਾ ਅਤੇ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਉਸ ਸਮੇਂ ਉਹਨਾਂ ਦੀ ਵੱਡੀ ਰਾਣੀ ਰੁਕਮਣ, ਇਹ ਵੱਡੀ ਰਾਣੀ ਸੀ ਰੁਕਮਣ, ਇਹ ਕੋਲ ਖੜੀ ਸੀ। ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਰਾਣੀ ਨੂੰ ਫੁੱਲ ਬਖਸ਼ ਦਿੱਤਾ। ਰਾਣੀ ਬੜੀ ਪ੍ਰਸੰਨ ਹੋਈ, ਮਹਿਲਾਂ ਵਿੱਚ ਸਭ ਨੂੰ ਦਿਖਾਉਂਦੀ ਫਿਰੇ, ਕਿਉਂਕਿ ਐਸਾ ਫੁੱਲ ਅੱਗੇ ਧਰਤੀ 'ਤੇ ਕਦੇ ਨਹੀਂ ਸੀ ਵੇਖਿਆ। ਜਦੋਂ ਦੂਜੀ ਰਾਣੀ ਨੇ ਵੇਖਿਆ ਕਿ ਐਸਾ ਸੁੰਦਰ ਫੁੱਲ ਕ੍ਰਿਸ਼ਨ ਭਗਵਾਨ ਜੀ ਨੇ ਰਾਣੀ ਨੂੰ ਰੁਕਮਣ ਨੂੰ ਦਿੱਤਾ ਹੈ, ਮਨ ਵਿੱਚ ਦੁਆਸ਼ ਭਾਵ ਆ ਗਈ। ਉਹਨੇ ਮਰਨ ਵਰਤ ਰੱਖ ਦਿੱਤਾ। ਕ੍ਰਿਸ਼ਨ ਭਗਵਾਨ ਜੀ ਨੇ ਪੁੱਛਿਆ, ਕਾਰਨ ਕੀ ਹੈ? ਰਾਣੀ ਕਹਿਣ ਲੱਗੀ, ਕਾਰਨ ਇਹ ਹੈ, ਇਹਦੇ ਵਰਗਾ ਫੁੱਲ ਮੈਨੂੰ ਲਿਆ ਕੇ ਦਿਓ, ਨਹੀਂ ਮੈਂ ਪ੍ਰਸ਼ਾਦਾ ਨਹੀਂ ਛਕਾਂਗੀ। ਕ੍ਰਿਸ਼ਨ ਭਗਵਾਨ ਜੀ ਨੇ ਬਹੁਤ ਸਮਝਾਇਆ ਕਿ ਇਹ ਤਾਂ ਨਾਰਦ ਮੁਨੀ ਜੀ ਚੋਰੀ ਲਿਆਏ ਹਨ, ਪਰ ਬਾਲ ਗਾਓ, ਬਾਂਦਰ ਗਾਓ, ਤਿਰਿਆ ਗਾਓ, ਰਾਜ ਗਾਓ, ਇਹ ਸ਼ਾਸਤਰ ਵਿੱਚ ਮੰਨੀਆਂ ਹੋਈਆਂ ਚੀਜ਼ਾਂ ਹਨ। ਉਹ ਰਾਣੀ ਨਹੀਂ ਮੰਨੀ। ਆਖਿਰ ਕ੍ਰਿਸ਼ਨ ਭਗਵਾਨ ਜੀ ਇੰਦਰ ਕੋਲ ਗਏ ਅਤੇ ਬੇਨਤੀ ਕੀਤੀ, ਇੰਦਰ ਦੇਵਤਾ ਜੀ ਕਿਰਪਾ ਕਰੋ, ਪਾਰ ਜਾਤ ਦਾ ਇੱਕ ਫੁੱਲ ਬਖਸ਼ੋ, ਮੇਰੇ ਘਰ ਕਲੇਸ਼ ਪੈ ਗਿਆ ਹੈ ਫੁੱਲ ਦੇ ਕਾਰਨ। ਇੰਦਰ ਭਗਵਾਨ ਕਹਿਣ ਲੱਗੇ, ਕ੍ਰਿਸ਼ਨ ਮਹਾਰਾਜ ਆਪ ਜਾਣੀ ਜਾਣ ਹੋ, ਇਸ ਦੇਵਪੁਰੀ ਦਾ, ਬਕੁੰਠਾਂ ਦਾ ਕੋਈ ਫੁੱਲ ਮਾਤ ਲੋਕ ਵਿੱਚ ਨਹੀਂ ਜਾ ਸਕਦਾ, ਉਹ ਤਾਂ ਨਾਰਦ ਨੇ ਚੋਰੀ ਕਰਕੇ ਅਸੂਲ ਦੀ ਉਲੰਘਣਾ ਕਰਕੇ ਫੁੱਲ ਲੈ ਕੇ ਗਿਆ ਹੈ, ਆਪ ਤਾਂ ਸਮਰੱਥ ਹੋ, ਆਪ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਅਤੇ ਗੁਰਮੁਖ ਪਿਆਰਿਓ, ਕ੍ਰਿਸ਼ਨ ਭਗਵਾਨ ਜੀ ਨੇ ਬਹੁਤ ਆਖਿਆ ਸਾਡੇ ਘਰ ਵਿੱਚ ਕਲੇਸ਼ ਹੈ, ਪਰ ਨਾ ਮੰਨੇ ਇੰਦਰ ਜੀ। ਆਖਰ ਇੰਦਰ ਜੀ ਦਾ ਅਤੇ ਕ੍ਰਿਸ਼ਨ ਭਗਵਾਨ ਜੀ ਦਾ ਜੰਗ ਹੋਇਆ ਫੁੱਲ ਲੈਣ ਖਾਤਰ। ਬੜਾ ਭਿਆਨਕ ਜੰਗ, ਦਸ਼ਮ ਗ੍ਰੰਥ ਵਿੱਚ ਮਹਾਰਾਜ ਨੇ ਵੀ ਜ਼ਿਕਰ ਕੀਤਾ ਹੈ। ਜੰਗ ਹੁੰਦਾ ਰਿਹਾ 6-7 ਦਿਨ, ਭਿਆਨਕ ਜੰਗ ਹੋਇਆ। ਆਖਰ ਕ੍ਰਿਸ਼ਨ ਭਗਵਾਨ ਸਮਰੱਥ ਸੀ, ਇੰਦਰ ਹਾਰ ਗਿਆ ਅਤੇ ਕ੍ਰਿਸ਼ਨ ਮਹਾਰਾਜ ਜਿੱਤ ਗਏ। ਅਤੇ ਕ੍ਰਿਸ਼ਨ ਮਹਾਰਾਜ ਜੀ ਨੇ ਫਿਰ ਗੁੱਸੇ ਵਿੱਚ ਆ ਕੇ ਉਸ ਦਰਖਤ ਦਾ ਫੁੱਲ ਨਹੀਂ ਤੋੜਿਆ, ਇਹ ਹਰਕ ਕੀਤਾ ਕਿ ਸਾਡੇ ਮੰਗੇ ਤੋਂ ਫੁੱਲ ਨਹੀਂ ਦਿੱਤਾ, ਅਤੇ ਕ੍ਰਿਸ਼ਨ ਮਹਾਰਾਜ ਜੀ ਨੇ ਉਹ ਦਰਖਤ ਹੀ ਜੜ੍ਹ ਤੋਂ ਪੱਟ ਲਿਆਂਦਾ, ਜਿਹਦਾ ਇੱਥੇ ਬਚਨ ਕੀਤਾ, ਪਾਰ ਜਾਤ ਗੋਪੀ ਲੈ ਆਇ ਬਿੰਦਰਾ ਬਨ ਮੈਂ ਰੰਗ ਕੀਆ। ਉਹ ਪਾਰ ਜਾਤ ਦਾ ਰੁੱਖ ਆਪਣੀ ਗੋਪੀ ਰਾਣੀ ਖਾਤਰ ਇੰਦਰਪੁਰੀ ਵਿੱਚੋਂ ਕ੍ਰਿਸ਼ਨ ਮਹਾਰਾਜ ਜੀ ਪੱਟ ਕੇ ਲਿਆਏ ਅਤੇ ਲਿਆ ਕੇ ਬਿੰਦਰਾ ਬਨ ਵਿੱਚ ਗੱਢ ਦਿੱਤਾ ਅਤੇ ਘਰ ਵਾਲੀ ਨੂੰ ਆਖਿਆ, ਇੱਕ ਫੁੱਲ ਕੀ ਆ ਸਾਰਾ ਦਰਖਤ ਲਿਆਂਦਾ। ਬਿੰਦਰਾ ਬਨ ਮੈਂ ਰੰਗ ਕੀ ਆ, ਇਹ ਜੁਜ ਵੇਦ ਵਿੱਚ ਲਿਖਤ ਆਈ ਹੈ ਅਤੇ ਹੁਣ ਹੈ ਕਲਯੁਗ। ਕਲਯੁਗ ਦਾ ਵੇਦ ਹੈ ਅਥਰਵਣ, ਕਲ ਮੈਂ ਵੇਦ ਅਥਰਵਣ ਹੂਆ ਨੌ ਖੁਦਾਈ ਅਲਹੋ ਭਇਆ। ਅਤੇ ਜਿਹੜਾ ਅਥਰਵਣ ਵੇਦ ਹੈ, ਇਹ ਮੁਹੰਮਦ ਸਾਹਿਬ ਦੀ ਸ਼ਰ੍ਹਾਂ ਅਤੇ ਬਚਨ ਕਰਦਾ ਹੈ ਕਿ ਰੱਬ ਦਾ, ਅਕਾਲ ਪੁਰਖ ਦਾ, ਈਸ਼ਵਰ ਭਗਵਾਨ ਦਾ ਨਾਮ ਕੀ ਹੈ? ਅੱਲਾ ਅਤੇ ਖੁਦਾ। ਅਤੇ ਸਾਰੇ ਮੁਲਕ ਵਿੱਚ ਇੱਕ ਵਾਰ ਅੱਲਾ ਅੱਲਾ ਦਾ ਜ਼ਿਕਰ ਹੋਇਆ। ਉਸ ਵੇਦ ਵਿੱਚ ਲਿਖਿਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਨੀਲੇ ਬਸਤਰਾਂ ਨੂੰ ਪਹਿਲ ਦਿੱਤੀ ਗਈ ਹੈ ਤੇ ਉਸ ਵੇਦ ਵਿੱਚ ਲਿਖਿਆ ਚਾਰ ਸਫੇਰੇ ਹਿੰਦੁਸਤਾਨ ਦੇ ਵਿੱਚ ਤੁਰਕਾਂ ਦਾ ਪਠਾਣਾਂ ਦਾ ਅਮਲ ਕਹੀਏ ਰਾਜ ਹੁਕਮ। ਇੱਕ ਵਾਰ ਸਾਰੇ ਹਿੰਦੁਸਤਾਨ ਵਿੱਚ ਉਹਨਾਂ ਦਾ ਰਾਜ ਹੋਇਆ, ਹੁਕਮ ਚੱਲਿਆ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਮੱਕੇ ਗਏ, ਉਹਨਾਂ ਨੇ ਵੀ ਨੀਲ ਬਸਤਰ ਪਹਿਰੇ ਬਨਵਾਰੀ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਪਾਵਨ ਪਵਿੱਤਰ ਇਤਿਹਾਸ ਇਸ ਆਸਾ ਜੀ ਦੀ ਵਾਰ ਦੇ ਇਸ ਤੁਕ ਨਾਲ ਜੁੜਦਾ, ਜੋ ਦਸਮ ਗ੍ਰੰਥ ਵਿੱਚ ਵੀ ਸਾਨੂੰ ਲਿਖਤ ਪ੍ਰਵਾਨ ਹੈ, ਇਸ ਵਕਤ ਵੀ ਮੌਜੂਦ ਹੈ ਗੁਰੂ ਮਹਾਰਾਜ ਦੀ ਲਿਖਤ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਚਮਕੌਰ ਸਾਹਿਬ ਦਾ ਜੰਗ ਜਿੱਤਿਆ, ਆਪ ਉੱਥੋਂ ਨੰਗੇ ਪੈਰੀ ਤਾਜ ਵੀ ਖਾਲਸਾ ਪੰਥ ਨੂੰ ਬਖਸ਼ ਦਿੱਤਾ, ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ 18 ਤੇ 14 ਸਾਲ ਦੀ ਉਮਰ ਵਿੱਚ ਸ਼ਹੀਦੀਆਂ ਪਾ ਗਏ ਅਤੇ ਚਮਕੌਰ ਦੀ ਗੜੀ ਵਿੱਚ 5 ਪਿਆਰਿਆਂ ਵਿੱਚੋਂ 3 ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ 3 ਪਿਆਰੇ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ। ਉੱਥੋਂ ਮਹਾਰਾਜ ਨਿਕਲੇ, ਮਾਛੂਵਾੜੇ ਸਾਹਿਬ ਆਏ। ਮਾਛੂਵਾੜੇ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਜੋ ਕਿਸੇ ਸਮੇਂ ਮੱਛੀਆਂ ਫੜਨ ਵਾਲਿਆਂ ਦਾ ਵਾੜਾ ਹੁੰਦਾ ਸੀ, ਲੱਖਾਂ ਜੀਵ ਨਿੱਤ ਤੜਫ ਤੜਫ ਕੇ ਮਰਦੇ ਸਨ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਏ, ਉਹ ਕਸਾਈਆਂ ਦਾ ਵਾੜਾ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਹੈ, ਜਿੱਥੇ ਲੱਖਾਂ ਜੁਗਿਆਸੂ ਆ ਕੇ ਸ਼ਾਂਤੀ ਪ੍ਰਾਪਤ ਕਰਦੇ ਹਨ। ਇਸ ਭਿਆਨਕ ਹਾਲਤ ਵਿੱਚ ਪੈਰਾਂ ਵਿੱਚ ਚਰਨਾਂ ਵਿੱਚ ਜੋੜਾ ਨਹੀਂ ਹੈ, ਅਸਵਾਰੀ ਵਾਸਤੇ ਘੋੜਾ ਨਹੀਂ ਹੈ, ਅਤੇ ਜਿਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਮਾਛੀਵਾੜੇ ਸਾਹਿਬ ਪੁੱਜੇ, ਉਸ ਸਮੇਂ 72 ਘੰਟੇ ਹੋ ਗਏ ਸੀ ਸਤਿਗੁਰਾਂ ਨੂੰ ਅਣਜਲ ਕੀਤੇ। ਉਹਦੀ ਸਰਦੀ ਸਤਲੁਜ ਦਾ ਕੰਢਾ, ਫਿਰ ਵੀ ਗੁਰੂ ਮਹਾਰਾਜ ਦਾ ਬਲ, ਆਤਮਕ ਬਲ, ਭਰੋਸਾ, ਚੜ੍ਹਦੀਆਂ ਕਲਾਂ ਦਾ ਪ੍ਰਤੀਕ, ਇਹ ਸ਼ਬਦ ਸਾਨੂੰ ਬਖਸ਼ਿਸ਼ ਕੀਤਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਬਾਣੀ ਉਚਾਰੀ ਹੈ ਵਾਹਿਗੁਰੂ ਪਰਮੇਸ਼ਰ। ਕੋਈ ਗੱਲ ਨਹੀਂ, ਚਾਰ ਸਾਹਿਬਜ਼ਾਦੇ ਵਿਛੜ ਗਏ, ਘਰ ਘਾਟ ਬਰਬਾਦ ਹੋ ਗਿਆ, ਤਨ ਤੇ ਜਾਮਾ ਲੀਰੋ ਲੀਰ ਹੈ, ਪੈਰ ਨੰਗੇ ਹਨ, ਪੂੰਜੇ ਹੀ ਧਰਤੀ ਤੇ ਆਸਣ ਹੈ। ਕਿਤਨੀ ਤਬਦੀਲੀ ਹੈ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਵਿੱਚ। ਕਿੱਥੇ ਸ੍ਰੀ ਅਨੰਦਪੁਰ ਸਾਹਿਬ 125,000 ਦੀ ਸੀਸ ਉੱਤੇ ਕਲੰਗੀ ਤੇ ਚੜ੍ਹਨ ਵਾਸਤੇ 125,000 ਦਾ ਪ੍ਰਸ਼ਾਦੀ ਹਾਥੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਤੇ ਲੱਗਣ ਵਾਲੀ ਚਾਨਣੀ 250,000 ਦੀ, ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਵਿੱਤਰ ਚਰਨ ਧਰਦੇ ਸਨ ਉਹ ਚੌਂਕੀ ਵੀ 125,000 ਦੀ, ਜਿਸ ਕੌਲ ਵਿੱਚ ਵਾਜਾਂ ਵਾਲੇ ਜਲ ਛਕਦੇ ਸੀ ਉਹ ਕੌਲ ਵੀ 125,000 ਦਾ, ਤੇ ਜਿਹੜਾ ਤੀਰ ਵਾਜਾਂ ਵਾਲੇ ਚਲਾਉਂਦੇ ਸੀ 125,000 ਸਿਉਣਾ ਲੱਗਿਆ ਹੋਇਆ। ਪਰ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਨੰਦ ਲਾਲ ਜੀ ਦੇ ਬਚਨਾਂ ਦੁਆਰਾ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਅੱਜ ਪੂੰਜੇ ਹੀ ਧਰਤੀ ਤੇ ਪਏ ਹਨ, 72 ਘੰਟੇ ਹੋ ਗਏ ਅਨਜਲ ਕੀਤੇ ਆ, ਪੋਹ ਦੀ ਸਰਦੀ, ਦਰਿਆ ਦਾ ਕੰਢਾ, ਫਿਰ ਵੀ ਅਕਾਲ ਪੁਰਖ ਨੂੰ ਕਿਸੇ ਘਬਰਾਹਟ ਵਿੱਚ, ਕਿਸੇ ਢਹਿੰਦੀਆਂ ਕਲਾਂ ਵਿੱਚ ਬਚਨ ਨਹੀਂ ਕੀਤੇ, ਸਗੋਂ ਬਚਨ ਕੀਤੇ, ਹੇ ਪਰਮੇਸ਼ਰ ਵਾਹਿਗੁਰੂ, ਬਹੁਤ ਆਨੰਦ ਹੈ ਕਿ ਤੇਰੀ ਯਾਦ ਬਣੀ ਹੋਈ ਹੈ, ਤੂੰ ਨਹੀਂ ਵਿਛੜਿਆ, ਬਸ ਤੇਰੀ ਲੋੜ ਹੈ, ਸਭ ਕੁਝ ਭਾਵੇਂ ਬਰਬਾਦ ਹੋ ਗਿਆ। ਮਹਾਰਾਜ ਠਹਿਰੇ, ਘਰ ਲੈ ਕੇ ਆਇਆ, ਇੱਥੇ ਨਿਰਵੈਰਤਾ ਦਾ ਪਤਾ ਲੱਗਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਉੱਥੇ ਫਿਰ ਗੁਲਾਬਾ ਮਸੰਦ ਜੀ ਦੇ ਖੂਹ ਤੇ ਮਹਾਰਾਜ ਠਹਿਰੇ, ਘਰ ਲੈ ਕੇ ਆਇਆ, ਇੱਥੇ ਨਿਰਵੈਰਤਾ ਦਾ ਪਤਾ ਲੱਗਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਕਿੱਥੇ 10,00,000 ਦਾ ਘੇਰਾ ਪਠਾਨ ਮੁਸਲਮਾਨ ਬਾਈ ਧਾਰੀਏ ਸੂਬੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਜਿਉਂਦਾ ਪਕੜ ਕੇ ਇਨਾਮ ਲੈਣ ਵਾਸਤੇ ਘੇਰੇ ਪਾਈ ਫਿਰਦੇ ਹਨ। ਤੇ ਸ੍ਰੀ ਮਾਛੀਵਾੜੇ ਸਾਹਿਬ ਵਿੱਚ ਦੋ ਪਠਾਨ ਗਨੀ ਤੇ ਨਬੀ ਖਾਂ ਉਹਨਾਂ ਨੇ ਚਰਨ ਫੜ ਕੇ ਆਖਿਆ, ਸਤਿਗੁਰ ਸਾਡੇ ਘਰ ਚਰਨ ਪਾਓ। ਬਾਜਾਂ ਵਾਲੇ ਕਹਿੰਦੇ, ਫੌਜਾਂ ਪਿੱਛੇ ਨੇ, ਕਿਉਂ ਬਿਪਤਾ ਸਹਿੜਦੇ ਹੋ? ਇਹ ਦੋ ਪਠਾਨ ਕਹਿਣ ਲੱਗੇ, ਸਤਿਗੁਰ ਜਿੱਥੇ ਆਪ ਦੇ ਚਰਨ ਪੈਣਗੇ ਉੱਥੇ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਕਿੰਨੀ ਸ਼ਰਧਾ ਨਿਰਵੈਰਤਾ ਹੈ। ਪਠਾਨ ਘਰ ਲੈ ਕੇ ਗਏ, ਸਤਿਗੁਰ ਪਾਤਸ਼ਾਹ ਜੀ ਨੂੰ ਚਿੱਟੀ ਪੁਸ਼ਾਕ ਭੇਟ ਕੀਤੀ। ਮਹਾਰਾਜ ਕਹਿੰਦੇ, ਜਾ ਭਾਈ ਗਨੀ ਖਾਂ, ਇਹਨਾਂ ਕੱਪੜਿਆਂ ਨੂੰ ਨੀਲਾ ਰੰਗ ਦਵਾ ਕੇ ਲਿਆਓ। ਲਲਾਰੀ ਕੋਲ ਪਠਾਨ ਗਿਆ ਤੇ ਲਲਾਰੀ ਨੇ ਬਚਨ ਕੀਤਾ, ਮੇਰੀ ਮਟਕੀ ਫੁੱਟੀ ਹੋਈ ਹੈ। ਗਨੀ ਖਾਂ ਕਹਿਣ ਲੱਗਾ, ਮਹਾਰਾਜ ਲਲਾਰੀ ਮਜਬੂਰ ਹੈ, ਬਸਤਰ ਰੰਗਣ ਵਾਲੀ ਮਟਕੀ ਫੁੱਟ ਚੁੱਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਜਾ ਉਹਨੂੰ ਕਹਿ ਬਸਤਰ ਪਹਿਲਾਂ ਪਾਵੇ ਤੇ ਰੰਗ ਵਾਲਾ ਜਲ ਫੇਰ ਪਾਵੇ, ਉਹ ਮਟਕੀ ਨਹੀਂ ਚੋਵੇਗੀ। ਅੱਜ ਵੀ ਸਾਧ ਸੰਗਤ ਜੀ ਉਸ ਮਟਕੀ ਦੇ ਦਰਸ਼ਨ ਕਰ ਸਕਦੇ ਹੋ, ਸ੍ਰੀ ਮਾਛੀਵਾੜੀ ਸਾਹਿਬ, ਜਿਹਦੇ ਵਿੱਚ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਮਹਾਰਾਜ ਨੇ ਨੀਲੇ ਬਸਤਰ ਰੰਗਾ ਕੇ ਪੁਸ਼ਾਕ ਪਹਿਨੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੋਢਿਆਂ ਤੇ ਚੁੱਕ ਕੇ ਉੱਚ ਦੇ ਪੀਰ ਬਣਾ ਕੇ ਮੂਹਰੇ ਗਨੀ ਤੇ ਨਬੀ ਖਾਂ ਜੀ, ਪਿੱਛੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਆਲਮ ਸਿੰਘ ਜੀ ਚੌਰ ਕਰਦੇ, ਆਪ ਮੋਢਿਆਂ ਤੇ ਚੁੱਕ ਕੇ ਪਠਾਣਾ ਨੇ ਸੇਵਾ ਕਰਕੇ ਮਹਾਰਾਜ ਦਾ ਪਲੰਗ ਸ੍ਰੀ ਆਲਮਗੀਰ ਸਾਹਿਬ ਪਹੁੰਚਾਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਪੰਧ ਨਿਬੇੜਦੇ ਨਿਬੇੜਦੇ ਸੰਗਤਾਂ ਨੂੰ ਤਾਰਦੇ ਤਾਰਦੇ ਹੋਏ ਕੋਟ ਕਪੂਰੇ ਤੋਂ 4 ਕਿਲੋਮੀਟਰ ਬਰਨਾਲੇ ਵਾਲੇ ਪਾਸੇ ਇੱਕ ਨਗਰ ਹੈ ਜਿਸਦਾ ਨਾਮ ਹੈ ਢਿੱਲਵਾਂ। ਇਸ ਨਗਰ ਵਿੱਚ ਜਦੋਂ ਸਤਿਗੁਰ ਪੁੱਜੇ, ਇਸ ਨਗਰ ਵਿੱਚ ਸੋਢੀਆਂ ਦੀ ਕੁੱਲ, ਗੁਰੂ ਗੋਬਿੰਦ ਸਿੰਘ ਜੀ ਦੀ ਕੁੱਲ, ਉਸ ਕੁੱਲ ਵਿੱਚੋਂ ਨਜ਼ਦੀਕੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਚਾ ਜੀ ਦਾ ਰਿਸ਼ਤਾ ਜਿਹਦੇ ਨਾਲ ਲੱਗਦਾ ਸੀ, ਉਹ ਸੋਢੀ ਕੌਲ ਰਾਏ ਜੀ ਰਹਿੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਘਰ ਲੈ ਕੇ ਗਏ, ਪਲੰਗ 'ਤੇ ਬਿਠਾਲਿਆ ਅਤੇ ਸਤਿਗੁਰਾਂ ਨੂੰ ਆਖਿਆ, ਮਹਾਰਾਜ ਸਾਹਿਬਜ਼ਾਦੇ ਕਿੱਥੇ ਹਨ, ਪਿਆਰੇ ਕਿੱਥੇ ਹਨ, ਕਿਸ ਹਾਲਤ ਵਿੱਚ ਤੁਸੀਂ ਅਨੰਦਪੁਰ ਸਾਹਿਬ ਰਹਿੰਦੇ ਸੀ ਅਤੇ ਤੁਹਾਡੀ ਹੁਣ ਕੀ ਹਾਲਤ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਗੱਲ ਜਦੋਂ ਕੌਲ ਰਾਏ ਸੋਢੀ ਜੀ ਨੂੰ ਸੁਣਾਈ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਚਾਚਾ ਕੌਲ ਰਾਏ ਜੀ ਰੋਣ ਲੱਗ ਪਏ, ਬੈਰਾਗ ਵਿੱਚ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਬੁਲਾਇਆ ਅਤੇ ਆਖਿਆ, ਦਇਆ ਸਿੰਘ, ਧਰਤੀ 'ਤੇ 4 ਲਾਈਨਾਂ ਖਿੱਚ। 4 ਲਾਈਨਾਂ ਖਿੱਚ ਦਿੱਤੀਆਂ। ਬਾਜਾਂ ਵਾਲੇ ਕਹਿੰਦੇ, ਇਹਨਾਂ ਨੂੰ ਮਿਟਾ ਦੇ। ਭਾਈ ਦਇਆ ਸਿੰਘ ਜੀ ਨੇ ਮਿਟੇ ਦਿੱਤੀ, 4 ਵਾਰ ਲਾਈਨਾਂ ਖਿਚਵਾਈਆਂ ਅਤੇ 4 ਵਾਰ ਹੀ ਮਿਟਾ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦਇਆ ਸਿੰਘ, ਜਦੋਂ ਲਾਈਨਾਂ ਖਿੱਚਦੇ ਤੇਰੀ ਅਵਸਥਾ ਹੋਰ ਹੋਵੇਗੀ, ਜਦੋਂ ਮਿਟੇਨੇ ਅਵਸਥਾ ਹੋਰ ਹੋਵੇਗੀ, ਕਿ ਪਹਿਲਾਂ ਮਹਾਰਾਜ ਕਢਾਉਂਦੇ ਨੇ ਫਿਰ ਮਿਟਾ ਦਿੰਦੇ ਨੇ। ਭਾਈ ਦਇਆ ਸਿੰਘ ਜੀ ਹੱਥ ਬੰਨ ਕੇ ਕਹਿਣ ਲੱਗੇ, ਵਾਜਾਂ ਵਾਲਿਆ, ਮੇਰੀ ਅਵਸਥਾ ਵਿੱਚ ਕੋਈ ਤਬਦੀਲੀ ਨਹੀਂ, ਮੈਂ ਤੇਰਾ ਦੋਹਾਂ ਹਾਲਤਾਂ ਵਿੱਚ ਹੁਕਮ ਮੰਨਿਆ, ਭਾਵੇਂ 1,00,000 ਵਾਰ ਲਾਈਨਾਂ ਕਢਾਓ, 1,00,000 ਵਾਰ ਮਿਟਾਓ, ਮੈਨੂੰ ਲਾਈਨਾਂ ਵੇਖ ਕੇ ਖੁਸ਼ੀ ਨਹੀਂ, ਲਾਈਨਾਂ ਮਿਟਣ ਤੋਂ ਦੁੱਖ ਨਹੀਂ, ਮੈਂ ਆਪ ਜੀ ਦਾ ਹੁਕਮ ਮੰਨਦਾ। ਧੰਨ ਬਾਜਾਂ ਵਾਲੇ ਕਹਿੰਦੇ, ਚਾਚਾ ਕੌਲ ਰਾਏ ਜੀ, ਇਹਨਾਂ ਲਾਈਨਾਂ ਵੱਤ 4 ਸਾਹਿਬਜ਼ਾਦੇ ਸਾਨੂੰ ਅਕਾਲ ਪੁਰਖ ਨੇ ਬਖਸ਼ੇ, ਸਾਡੀਆਂ ਅੱਖਾਂ ਦੇ ਸਾਹਮਣੇ ਆਏ ਅਤੇ ਅਕਾਲ ਪੁਰਖ ਦੇ ਹੁਕਮ ਵਿੱਚ ਚਲੇ ਗਏ, ਇਸ ਸਿੰਘ ਦੀ ਅਵਸਥਾ ਮੰਗ ਸਾਡੇ ਤੇ ਕੋਈ ਅਸਰ ਨਹੀਂ। ਅੱਜ ਕੇ ਆਖੋ ਸਤਨਾਮ, ਅਸੀਂ ਦੋਹਾਂ ਹਾਲਤਾਂ ਵਿੱਚ ਅਕਾਲ ਪੁਰਖ ਦਾ ਹੁਕਮ ਮੰਨਿਆ। ਉੱਥੇ ਕੌਲ ਰਾਏ ਸੋਢੀ ਜੀ ਨੇ ਮਹਾਰਾਜ ਜੀ ਨੂੰ ਚਿੱਟੀ ਘੋੜੀ, ਚਿੱਟੀ ਪੁਸ਼ਾਕ ਲਿਆ ਕੇ ਦਿੱਤੀ, ਇਸ਼ਨਾਨ ਕੀਤੇ, ਉਹ ਮਾਛੀਵਾੜੇ ਸਾਹਿਬ ਦਾ ਰੰਗਿਆ ਹੋਇਆ ਨੀਲਾ ਜਾਮਾ ਖੋਲ੍ਹ ਦਿੱਤਾ, ਚਿੱਟੀ ਪੁਸ਼ਾਕ ਪਹਿਨੀ, ਤੇ ਕੌਲ ਰਾਏ ਜੀ ਨੂੰ ਕਹਿਣ ਲੱਗੇ, ਲੱਕੜਾਂ ਲਿਆਓ, ਅੰਗੀਠਾ ਲਾਓ, ਧੂਣਾ ਲਾਓ। ਵਿਹੜੇ ਵਿੱਚ ਧੂਣਾ ਲਾ ਲਿਆ, ਅੰਗੀਠਾ ਜਲ ਪਿਆ। ਇਸ ਤੁਕ ਨੂੰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਗੁਰ ਇਤਿਹਾਸ ਲਿਖਦੇ ਹੋਏ ਬਚਨ ਕਰਦੇ ਨੇ, ਉਹ ਜਿਹੜੇ ਨੀਲੇ ਕੱਪੜੇ ਮਾਛੀ ਵਾਲੇ ਸਾਫ਼ ਪਹਿਨੇ ਸੀ, ਉਹ ਮਹਾਰਾਜ ਨੇ ਚੁੱਕੇ ਤੇ ਲੀਰ ਲੀਰ ਕਰਕੇ ਪਾੜ ਪਾੜ ਕੇ ਉਹ ਨੀਲਾ ਜੰਮ ਅਗਨ ਭੇਟ ਕਰੀ ਜਾਂਦੇ ਹਨ। ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ, ਜਲਤ ਅੰਗੀਠਾ ਅਗਨ ਅੰਗਾਰੀ, ਨੀਲਾਂਬਰ ਲੇਖ ਹੱਥ ਮਝਾਰੀ। ਜਦੋਂ ਅੰਗੀਠਾ ਜਲ ਪਿਆ, ਉਹ ਨੀਲੇ ਕੱਪੜ ਹੱਥ ਵਿੱਚ ਪਕੜ ਲਏ ਗੁਰੂ ਗੋਬਿੰਦ ਸਿੰਘ ਜੀ ਨੇ। ਤਨਕ ਤਨਕ ਕਰ ਫਾਰ ਤਿਸੀ ਤੇ, ਇਕੱਠੇ ਨਹੀਂ ਸਿੱਟੇ, ਲੀਰ ਲੀਰ ਕਰਕੇ ਮਹਾਰਾਜ ਉਹ ਨੀਲੇ ਕੱਪੜਿਆਂ ਨੂੰ ਪਾੜ ਪਾੜ ਕੇ ਅੰਗੀਠੇ ਵੀ ਸੁੱਟੀ ਜਾਂਦੇ ਹਨ ਤੇ ਮੁੱਖ ਤੋਂ ਕੀ ਬਚਨ ਉਚਾਰਦੇ ਨੇ। ਤਨਕ ਤਨਕ ਕਰ ਫਾਰ ਤਿਸੀ ਤੇ, ਸ੍ਰੀ ਮੁੱਖ ਤੇ ਇਮ ਵਾਕ ਉਚਰ ਕੇ। ਆਹ ਜਿਹੜੀ ਸ੍ਰੀ ਆਸਾ ਜੀ ਦੀ ਵਾਰ ਦੀ ਤੁਕ ਹੈ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਇਹ ਕੌਲ ਰਾਏ ਸੋਢੀ ਜੀ ਦੇ ਘਰ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਏਦਾਂ ਉਚਾਰੀ, ਨੀਲ ਬਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਜਿੱਥੇ ਪਹਿਰੇ ਸੀ ਉੱਥੇ ਫਾਰੇ, ਤੇ ਜਿੱਥੇ ਕੀਆ ਸੀ ਉੱਥੇ ਗਿਆ। ਇਹ ਤੁਕ ਪੜ੍ਹਦੇ ਪੜ੍ਹਦੇ ਜਦੋਂ ਸਾਰਾ ਜਾਮਾ ਫੂਕ ਦਿੱਤਾ, ਇੱਕ ਲੀਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਰਹਿ ਗਈ। ਕੋਲ ਖੜ੍ਹੇ ਭਾਈ ਮਾਨ ਸਿੰਘ ਜੀ ਹੱਥ ਬੰਨ ਕੇ ਕਹਿਣ ਲੱਗੇ, ਵਾਜਾਂ ਵਾਲਿਆ, ਇਹ ਬਾਕੀ ਦੀ ਲੀਰ ਬਸਤਰ ਮੈਨੂੰ ਬਖਸ਼ ਦਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਿੰਘਾ ਕੀ ਕਰੇਗਾ ਇਸ ਲੀਰ ਨੂੰ? ਬਾਜਾਂ ਵਾਲਿਆਂ ਨੂੰ ਕਹਿਣ ਲੱਗਾ, ਸਤਿਗੁਰ, ਇਹਨੂੰ ਮੈਂ ਆਪਣੇ ਸੀਸ ਤੇ ਆਪਣੇ ਦਸਤਾਰ ਵਿੱਚ ਸਜਾਵਾਂਗਾ ਤੇ ਇਸ ਕੱਪੜੇ ਨੂੰ ਵੇਖ ਕੇ ਤੇਰਾ ਸਾਰਾ ਇਤਿਹਾਸ ਯਾਦ ਆਇਆ ਕਰੇਗਾ। ਮਹਾਰਾਜ ਨੇ ਉਹ ਲੀਰ ਬਖਸ਼ ਦਿੱਤੀ, ਭਾਈ ਮਾਨ ਸਿੰਘ ਜੀ ਨੇ ਸੀਸ ਤੇ ਸਜਾਈ। ਉਹੀ ਲੀਰ ਅੱਜ ਤੁਸੀਂ ਵੇਖਦੇ ਹੋ ਨਿਹੰਗਾਂ ਸਿੰਘਾਂ ਦੀ ਦਸਤਾਰ ਵਿੱਚ, ਜਿਹਨੂੰ ਫਰਲਾ ਕਿਹਾ ਜਾਂਦਾ। ਇਹ ਢਿੱਲਮਾਂ ਵਿੱਚ ਮਾਛੂਵਾੜੇ ਦੀ ਨੀਲੀ ਪੁਸ਼ਾਕ ਵਿੱਚੋਂ ਬਚੀ ਹੋਈ ਨਿਸ਼ਾਨੀ ਹੈ ਗੁਰ ਇਤਿਹਾਸ ਦੀ। ਤੇ ਕੋਲ ਖੜ੍ਹੇ ਸੋਢੀ ਕੌਲ ਰਾਏ ਚਾਚਾ ਜੀ, ਉਹ ਕਹਿਣ ਲੱਗੇ, ਵਾਜਾਂ ਵਾਲੇ, ਸਤਿਗੁਰ, ਇੱਕ ਬੇਨਤੀ ਹੈ। ਹਰ ਰਾਏ ਸਾਹਿਬ ਜੀ ਦੇ ਸਪੁੱਤਰ ਰਾਮ ਰਾਏ ਜੀ ਨੇ ਬਾਣੀ ਦਾ ਇੱਕ ਸ਼ਬਦ ਬਦਲਿਆ ਸੀ, ਮਿੱਟੀ ਮੁਸਲਮਾਨ ਦੀ ਜਗ੍ਹਾ ਬੇਈਮਾਨ ਦੀ ਆਖਿਆ ਸੀ, ਤੇ ਤੁਸੀਂ ਆਸ਼ਾ ਜੀ ਦੀ ਵਾਰ ਦੇ ਦੋ ਸ਼ਬਦ ਬਦਲ ਦਿੱਤੇ ਨੇ। ਨੀਲ ਬਸਤਰ ਲੈ ਕੱਪੜੇ ਪਹਿਰੇ ਦੀ ਜਗ੍ਹਾ ਨੀਲ ਬਸਤਰ ਲੈ ਕੱਪੜੇ ਫਾਰੇ, ਤੇ ਤੁਰਕ ਪਠਾਣੀ ਅਮਲ ਕੀਆ ਦੀ ਜਗ੍ਹਾ ਤੁਰਕ ਪਠਾਣੀ ਅਮਲ ਗਿਆ। ਇਹ ਤੁਸੀਂ ਦੋ ਸ਼ਬਦ ਬਦਲ ਦਿੱਤੇ ਨੇ। ਤੇ ਮਹਾਰਾਜ ਨੇ ਰਾਮ ਰਾਏ ਜੀ ਨੂੰ ਸ਼ਰਾਪ ਦੇ ਦਿੱਤਾ ਸੀ, ਮੁੱਖ ਨਹੀਂ ਸੀ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ, ਕੌਲ ਰਾਏ ਜੀ, ਚਾਚਾ ਜੀ, ਤੁਸੀਂ ਮੈਨੂੰ ਰਾਮ ਰਾਏ ਨਾਲ ਨਾ ਮਿਲਾਓ। ਰਾਮ ਰਾਏ ਨੇ ਬਾਣੀ ਦਾ ਸ਼ਬਦ ਬਦਲਿਆ ਸੀ, ਔਰੰਗਜ਼ੇਬ ਤੋਂ ਡਰ ਕੇ, ਔਰੰਗਜ਼ੇਬ ਦੇ ਰਾਜ ਭਾਗ ਤੋਂ ਡਰ ਕੇ, ਤੇ ਮੈਂ ਇਹ ਤੁਕ ਦੇ ਸ਼ਬਦ ਬਦਲੇ ਨੇ ਉਸ ਜ਼ਾਲਮ ਰਾਜ ਦੀ ਜੜ ਪੁੱਟਣ ਵਾਸਤੇ। ਉੱਥੇ ਬਚਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਐ ਚਾਚਾ ਕੌਲ ਰਾਏ ਜੀ, ਰਾਮ ਰਾਏ ਨੇ ਗੁਰੂ ਘਰ ਦੀ ਤੇ ਬਾਣੀ ਦੀ ਕੋਈ ਸੇਵਾ ਨਹੀਂ ਕੀਤੀ। ਹਮ ਤੋ ਇਸ ਤੁਕ ਹਿਤ ਉਲਟਾਵਨ, ਅਸੀਂ ਇਹ ਤੁਕ ਬਦਲਣ ਖਾਤਰ ਸਗਲ ਸਮੱਗਰੀ ਕੀਨ ਲੁਟਾਵਨ, ਅਸੀਂ ਤਾਂ ਸਾਰਾ ਘਰ ਬਾਰ ਸਮੱਗਰੀ ਲੁਟਾ ਦਿੱਤੀ। ਚਾਰੇ ਪੂਤ ਦੀਏ ਇਸ ਖੇਤੇ, ਅਸੀਂ ਤਾਂ ਇਸ ਤੁਕ ਨੂੰ ਬਦਲਣ ਖਾਤਰ, ਹਮ ਤੋ ਇਸ ਤੁਕ ਹਿਤ ਉਲਟਾਵਨ, ਸਗਲ ਸਮੱਗਰੀ ਕੀਨ ਲੁਟਾਵਨ, ਸਾਰਾ ਘਰ ਦਾ ਸਾਜੋ ਬਾਜ ਅਸੀਂ ਇਸ ਤੁਕ ਨੂੰ ਉਲਟਾਉਣ ਵਾਸਤੇ ਬਦਲ ਖਤਮ ਕਰ ਲਿਆ ਹੈ, ਵਾਰ ਦਿੱਤਾ ਹੈ। ਅਨੰਦਪੁਰ ਸਾਹਿਬ ਦਾ ਸਾਜੋ ਸਮਾਨ ਕੌਣ ਗਣੇ ਸਭ ਸਦਨ ਸਮਾਜੂ, ਚਾਰੇ ਪੂਤ ਦੀਏ ਇਸ ਕਾਜੂ, ਅਸੀਂ ਤਾਂ ਚਾਰ ਪੁੱਤ ਵਾਰ ਦਿੱਤੇ ਜ਼ੁਲਮ ਦੀ ਜੜ ਪੱਟਣ ਵਾਸਤੇ। ਤੇ ਸਾਗਲ ਸਰਬੰਸ ਦਿਓ ਇਸ ਖੇਤੇ। ਇਹ ਜਲਮ ਰਾਜ ਨੂੰ ਖਤਮ ਕਰਨ ਖਾਤਰੇ ਚਾਚਾ ਜੀ ਮੈਂ ਸਾਰਾ ਸਰਬੰਸ ਵਾਰ ਦਿੱਤਾ, ਅਬ ਵੀ ਨੈ ਉਲਟਾਵਨ ਦੇਤੇ। ਤੁਸੀਂ ਹੁਣ ਵੀ ਮੈਨੂੰ ਉਲਟਾਉਣ ਤੋਂ ਰੋਕਦੇ ਹੋ। ਫਿਰ ਇਹ ਤੁਕ ਮਹਾਰਾਜ ਜੀ ਨੇ ਲਿਖਤ ਰੂਪ ਵਿੱਚ ਨਹੀਂ ਬਦਲੀ, ਦਮਦਮੇ ਸਾਹਿਬ ਦੀ ਬੀੜ ਵਿੱਚ ਉਹ ਪਹਿਲਾ ਹੀ ਪਾਠ ਰੱਖਿਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਉਚਾਰਨ ਵੱਤ ਮਹਾਰਾਜ ਨੇ ਕੌਲ ਰਾਏ ਜੀ ਦੇ ਘਰ ਢਿੱਲਵਾਂ ਪਿੰਡ ਵਿੱਚ ਨੀਲ ਬਸਤਰ ਲੈ ਕੱਪੜੇ ਫਾਰੇ, ਤੁਰਕ ਪਠਾਣੀ ਅਮਲ ਗਿਆ ਦਾ ਸ਼ਬਦ ਉਚਾਰਨ ਕਰਕੇ ਇਸ ਜ਼ਾਲਮ ਰਾਜ ਨੂੰ ਖਤਮ ਕਰ ਦਿੱਤਾ। ਹੁਣ ਮਹਾਰਾਜ ਸਾਨੂੰ ਵੀ ਚਾਰੇ ਵੇਦਾਂ ਦਾ ਸਾਰ ਤੱਤ, ਚਾਰੇ ਯੁੱਗਾਂ ਦਾ ਸਾਰ ਤੱਤ ਦੱਸਦੇ ਹਨ। ਚਾਰੇ ਵੇਦ ਹੋਏ ਸਚਿਆਰ, ਇੱਥੇ ਪਾਠ ਹੈ ਹੋਏ, ਹੋਏ ਹੈ ਪਾਸਟ ਟੈਂਸ, ਲੰਘ ਚੁੱਕਿਆ ਸਮਾਂ, ਜੋ ਗੱਲ ਹੋ ਚੁੱਕੀ ਹੋਵੇ। ਮਹਾਰਾਜ ਕਹਿੰਦੇ ਵੇਦ ਝੂਠੇ ਨਹੀਂ, ਪੁਰਾਣ ਝੂਠੇ ਨਹੀਂ, ਪਰ ਉਹ ਪਿਛਲੇ ਸਮੇਂ ਵਿੱਚ ਸੱਚੇ ਹੋ ਲਏ, ਉਹ ਪਿਛਲੇ ਸਮੇਂ ਵਿੱਚ ਸੱਚੇ ਸੀ। ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਉੱਤਮ ਵਿਚਾਰ ਵਾਲੇ ਨੇ, ਉੱਤਮ ਬੁੱਧੀ ਵਾਲੇ ਨੇ, ਸ੍ਰੇਸ਼ਟ ਬੁੱਧੀ ਵਾਲੇ ਨੇ, ਉਹਨਾਂ ਨੂੰ ਪੜ੍ਹਿਆ ਵਿਚਾਰਿਆ, ਉਹਨਾਂ ਤੋਂ ਗਿਆਨ ਪ੍ਰਾਪਤ ਕੀਤਾ। ਪਰ ਹੁਣ ਕਲਯੁੱਗ ਵਿੱਚ ਸਾਡੇ ਵਾਸਤੇ ਕੀ ਹੁਕਮ ਹੈ ਭਾਈ? ਪਾਉ ਭਗਤ ਕਰ ਨੀਚ ਸਦਾਏ, ਤੋ ਨਾਨਕ ਮੋਖ ਅੰਤਰ ਪਾਏ। ਹੁਣ ਗੁਰੂ ਨਾਨਕ ਦੇਵ ਆਪਾਂ ਨੂੰ ਉਪਦੇਸ਼ ਬਖਸ਼ਦੇ ਨੇ ਕਿ ਭਾਈ ਪ੍ਰੇਮਾ ਭਗਤੀ ਕਰੋ, ਭਾਉ ਭਗਤ ਪ੍ਰੇਮਾ ਭਗਤੀ, ਕੰਮ ਉੱਚੇ ਕਰੋ, ਸੇਵਾ ਕਰੋ, ਦਾਨ ਕਰੋ, ਸਿਮਰਨ ਕਰੋ, ਪੁੰਨ ਕਰੋ, ਪਰ ਆਪਣੇ ਆਪ ਨੂੰ ਨੀਵੇਂ ਕਹਾਓ। ਕਲਯੁੱਗ ਵਿੱਚ ਮੁਕਤੀ ਦਾ ਮਾਰਗ ਦੱਸ ਰਹੇ ਨੇ ਮਹਾਰਾਜ, ਪ੍ਰੇਮਾ ਭਗਤੀ ਕਰੋ, ਨੌ ਅੰਗ ਨੇ ਭਗਤੀ ਦੇ, ਸਾਰੀਆਂ ਭਗਤੀਆਂ ਕਰੋ, ਪਰ ਕਹਾਓ ਆਪਣੇ ਆਪ ਨੂੰ ਨੀਵਾਂ, ਕਿਉਂਕਿ ਨੀਵਾਂ ਕਹਾਉਣ ਵਿੱਚ ਫਲ ਮਿਲੇਗਾ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਧੰਨ ਸਤਿਗੁਰ ਕਹਿੰਦੇ ਉਹ ਪ੍ਰਾਣੀ, ਉਹ ਜਗਿਆਸੂ ਗੁਰਮੁਖ, ਜੇ ਆਪਣਾ ਕੁਝ ਭਲਾ ਲੋੜਦੇ ਤਾਂ ਦਾਨ ਪੁੰਨ ਕਰਕੇ ਆਪਣੇ ਆਪ ਨੂੰ ਨੀਵਾਂ ਕਹਾ। ਜੇ ਲੋੜ ਹੈ ਚੰਗਾ ਆਪਣਾ, ਤੇ ਸਾਰ ਤੱਤ ਮਹਾਰਾਜ ਦੱਸ ਰਹੇ ਨੇ, ਭਾਉ ਭਗਤ ਕਰ ਨੀਚ ਸਦਾਏ, ਸੇਵਾ ਕਰੋ, ਸਿਮਰਨ ਕਰੋ, ਦਾਨ ਪੁੰਨ ਕਰੋ, ਪਰਉਪਕਾਰ ਕਰੋ, ਪਰ ਕਹਾਓ ਆਪਣੇ ਆਪ ਨੂੰ ਨੀਵਾਂ। ਜੇ ਭਗਤੀ ਕਰਕੇ ਨੀਵਾਂ ਕਹਾਓਗੇ ਤੋ ਨਾਨਕ ਮੋਖ ਅੰਤਰ ਪਾਏ। ਪਰ ਫਿਰ ਮੋਖ ਦਾ ਅੰਤਰ, ਮੁਕਤੀ ਦਾ ਭੇਦ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਇਹ ਸਤਿਗੁਰਾਂ ਨੇ ਚਾਰੇ ਵੇਦ, ਚਾਰੇ ਯੁੱਗ, ਅਵਤਾਰਾਂ ਦਾ ਜ਼ਿਕਰ ਕਰਕੇ ਮਹਾਨ ਗਿਆਨ ਸਾਨੂੰ ਸੁਖੈਨ ਸ਼ਬਦਾਂ ਵਿੱਚ ਬਖਸ਼ਿਆ। ਆਓ ਹੁਣ ਅਗਲੀ ਬਾਣੀ ਦਾ ਪਾਠ, ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਰਲ ਮਿਲ ਕੇ ਰਹਿੰਦੀ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਨਾਲੇ ਅਗਲੇ ਸਲੋਕਾਂ ਦੀ ਗੁਰਮਤ ਵਿਚਾਰ, ਜੋ ਗੁਰੂ ਨੇ ਸਾਨੂੰ ਉਪਦੇਸ਼ ਬਖਸ਼ਿਆ ਉਹਦੇ ਮੁਤਾਬਕ ਰਲ ਮਿਲ ਕੇ ਕਰੀਏ।